नानक आराधे आठ पहर गुण गावा ना हों जति सती नहीं पढ़या मूर्ख मुगदा जन्म भया परनवत नानक तिन की शरणा जिन तू नाही विसरिया परम सम्मान योग जुगो जुग अटल साहिब श्री गुरु ग्रंथ साहिब सचे पातशाह जी दी पावन पवित्र हाजूरी अंदर सतगुरु गुरु गोबिंद सिंह साहिब सच्चे पातशाह जी दे माता जी और छोटे साहबजादियां दे शहीदी अस्थान गुरुद्वारा फतेहगढ़ साहिब जी विखे उन्हां महान शहीदां नूं अपने वल्लों श्रद्धा भावना अकीदा समर्पित करन वास्ते इस गुरमत दीवान दी आप जी ने हाजरी भरी है। सन्मानयोग भाई साहिब जी ने कीर्तन दी संपन्नता ते पंचम गुरदेव जी दे अमृत बचन असानू सरवण कराए ने। पूता माता की आशीष निमख ना बिसरो तुमको हर हर सदा भजो जगदीश। आओ इस अमृत बचन नू आधार बना के गुरु ग्रंथ साहिब दी अमृत बाणी विचों अज दे इस दीवान विच आपां विचार कर सकीए। जितने आप हजूर दे चरणा विच हाजिर हो बख्शो आसीस गुरु बख्शी फतेह प्रवान करो जी। वाहिगुरु जी का खालसा वाहिगुरु जी की फतेह। सतगुरु गुरु ग्रंथ साहिब जी दी पवित्र बाणी दे संबंध विच हर एक सिख दी जबान ते ए शब्द ਆਪਣੇ ਆਪ ਹੀ ਨਿਕਲਦੇ ਨੇ ਜਾਂ ਟਿਕ ਗਏ ਨੇ ਕਿ ਹਜ਼ੂਰ ਦੀ ਬਾਣੀ ਜੁਗੋ ਜੁਗ ਅਟਲ ਹੈ, ਸਰਬਕਾਲੀ ਸਰਬਦੇਸ਼ੀ ਹੈ। ਕੋਈ ਵੀ ਵਕਤ ਹੋਵੇਗਾ ਬਾਣੀ ਸੱਚ ਹੈ, ਤੇ ਧਰਤੀ ਦਾ ਕੋਈ ਵੀ ਖਿੱਤਾ ਹੋਵੇਗਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਦੀ ਸੱਚਾਈ ਉੱਥੇ ਵੀ ਜੀਵਾਂ ਦਾ ਉਧਾਰ ਕਰੇਗੀ। ਭਾਈ ਸਾਹਿਬ ਦੱਸ ਰਹੇ ਸਨ ਕਿ ਮਾਂ ਦੀ ਇੱਕ ਆਸੀਸ, ਮਾਂ ਪਿਆਰ, ਮਾਂ ਦਿਲ, ਮਾਂ ਆਸੀਸ ਔਰ ਮਾਂ ਦੀ ਪ੍ਰੀਤ ਨਾ ਅੱਜ ਤੱਕ ਕੋਈ ਖਰੀਦ ਸਕਿਆ ਤੇ ਨਾ ਉਸਨੂੰ ਬਾਜ਼ਾਰ ਵਿੱਚੋਂ ਖਰੀਦਿਆ ਜਾ ਸਕਦਾ ਹੈ। ਇਹਦਾ ਸੰਬੰਧ ਅੰਦਰ ਦੇ ਨਾਲ ਹੈ। ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਬੇਨਤੀਆਂ ਕਰਨੀਆਂ ਨੇ। ਭਾਵਾਂ ਇਤਿਹਾਸਕ ਜਿਹੜੀਆਂ ਘਟਨਾਵਾਂ ਨੇ ਜਾਂ ਤਵਾਰੀਖ ਸ਼ਬਦ ਦੇ ਸੰਬੰਧੀ ਉਥਾਨ ਕਾ ਦਿੰਦੀ ਹੈ, ਪਰ ਜੇ ਅਸੀਂ ਅੱਜ ਦੇ ਵਕਤ ਵਿੱਚ ਇਸ ਸ਼ਬਦ ਨੂੰ ਟੁਕਾਈਏ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸ ਨਾਲ ਜੁੜੇ ਹੋਏ ਸ਼ਬਦ ਭਾਵੇਂ ਉਹ ਘਟਨਾਵਾਂ ਮੁੱਦਤਾਂ ਪਹਿਲਾਂ ਵਾਪਰ ਚੁੱਕੀਆਂ ਨੇ, ਪਰ ਅੱਜ ਵੀ ਉਹ ਸ਼ਬਦ ਸਾਡੀ ਅੰਦਰੋਂ ਅਗਵਾਈ ਕਰਦੇ ਨੇ। ਬਾਬਰ ਦੇ ਹਮਲੇ ਨਾਲ ਚਾਰ ਸ਼ਬਦ ਸੰਬੰਧਿਤ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਪਰ ਅੱਜ ਵੀ ਉਹਨਾਂ ਸ਼ਬਦਾਂ ਦੇ ਸਿਧਾਂਤ ਨੂੰ ਪੜ੍ਹੋ ਅਤੇ ਐਸ਼ੋ ਇਸ਼ਰਤ ਵਿੱਚ ਫਸੇ ਹੋਏ ਲੋਕਾਂ ਨੂੰ ਸੁਚੇਤ ਕਰਦੇ ਨੇ ਅਤੇ ਜਦੋਂ ਪਾਪ ਦੀ ਜੰਝ ਲੈ ਕੇ ਕੋਈ ਚੜ੍ਹਦਾ ਅਤੇ ਉਹਨੂੰ ਖਲੂਣਦੇ ਨੇ ਅਤੇ ਕਰਤੇ ਦੇ ਚਰਨਾਂ ਵਿੱਚ ਇੱਕ ਫਰਿਆਦ ਕਰਦੇ ਨੇ। ਸਿਰਫ ਸੰਖੇਪ ਜੈ ਸੁਲਹੀ ਅਤੇ ਨਾਰਾਇਣ ਰਾਖ ਇਤਿਹਾਸ ਨਾਲ ਜੁੜਿਆ ਸ਼ਬਦ ਹੈ, ਪਰ ਉਹ ਅੱਜ ਵੀ ਸਾਡੀ ਅਗਵਾਈ ਕਰਦਾ ਕਿ ਗੁਰੂ ਨੇ ਇੱਕ ਸ਼ਬਦ ਕਿਹਾ ਸੀ, ਮੈਂ ਸਭ ਕੀ ਛੋੜ ਪ੍ਰਭ ਤੂੰ ਹੀ ਧਿਆਇਆ, ਅਤੇ ਅਖੀਰ ਵਿੱਚ ਸ਼ਬਦ ਵਿੱਚ ਕਿਹਾ ਵੀ ਕਹੁ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨਕਾ ਕੀਨੋ ਪੂਰਨ ਵਾਕ। ਵੱਡੀ ਆਰ ਜਾਂ ਹਰ ਗੋਬਿੰਦ ਕੀ ਇਤਿਹਾਸਕ ਤੱਥ ਨੇ, ਪਰ ਉਹ ਸ਼ਬਦ ਕਹਿ ਰਿਹਾ ਜੇ ਸਰੀਰ ਉੱਪਰ ਵੀ ਕੋਈ ਦੁੱਖ ਆਉਂਦਾ ਅਤੇ ਅਰਦਾਸ ਕਰੀਏ ਤਾਂ ਪਰਮਾਤਮਾ ਤਰਸ ਕਰੇ ਅਤੇ ਹਰ ਗੋਬਿੰਦ ਨਵਾਂ ਨਰੋਇਆ ਹੈ। ਦੇਖੋ ਇਤਿਹਾਸਕ ਨੁਕਤੇ ਨੇ। ਭਗਤ ਨਾਮਦੇਵ ਜੀ ਦੇ ਸ਼ਬਦ ਨੇ, ਸੁਲਤਾਨ ਪੁੱਛੇ ਸੁਣ ਬੇਨਾਮਾ, ਦੇਖੋ ਰਾਮ ਤੁਮਾਰੇ ਕੰਮ, ਪਰ ਉਹ ਸਾਰੇ ਦਾ ਸਾਰਾ ਸ਼ਬਦ ਨਾਮਦੇਵ ਜੀ ਦੇ ਜੀਵਨ ਉੱਤੇ ਹੋਏ, ਸਰੀਰ ਉੱਤੇ ਹੋਏ ਤਸ਼ੱਦਦ ਨਾਲ ਸੰਬੰਧਿਤ ਹੈ, ਪਰ ਅੱਜ ਵੀ ਉਹ ਸ਼ਬਦ ਸਾਡੇ ਲਈ ਅਗਵਾਈ ਕਰਦਾ ਕਿ ਪਰਮਾਤਮਾ 'ਤੇ ਭਰੋਸਾ ਰੱਖ ਕੇ ਚੱਲਣ ਵਾਲਾ ਇੱਕ ਭਗਤ, ਉਹਦੇ ਸਾਹਮਣੇ ਸੁਲਤਾਨ ਨੂੰ ਝੁਕਣਾ ਪਿਆ ਹੈ। ਇਤਿਹਾਸਕ ਤੱਥ ਹੀ ਨੇ ਨਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਇੱਕ ਇਤਿਹਾਸਕ ਤੱਥ ਹੈ, ਪਰ ਉਹ ਸ਼ਬਦ ਅਗਵਾਈ ਕਰ ਰਿਹਾ ਕਿ ਮਨ ਨਾ ਡਿੱਗੇ ਤਨ ਕਾਹੇ ਕੋ ਡਰਾਏ। ਸਿਰਫ ਇੱਕ ਸੰਖੇਪ ਜੀ ਬੇਨਤੀ, ਖਲਾਰਾ ਪਾਣਾ ਵਿਚਾਰ ਦਾ ਮੇਰਾ ਵਿਸ਼ਾ ਨਹੀਂ। ਹਜ਼ੂਰ ਦਾ ਇਹ ਜਦੋਂ ਸ਼ਬਦ ਪੜਿਆ ਜਾ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਪ੍ਰਭੂ ਨਾਲ ਤੇ ਗੁਰੂ ਨਾਲ ਸਾਨੂੰ ਅੰਦਰ ਦੇ ਰਿਸ਼ਤੇ ਬਣਾਉਣ ਵਾਸਤੇ ਪ੍ਰੇਰਿਆ ਹੈ। ਜਿਵੇਂ ਮਾਪਿਆਂ ਦਾ ਰਿਸ਼ਤਾ ਬਹੁਤ ਅਮੋਲਕ ਹੈ, ਬਹੁਤ ਮਿੱਠਾ ਹੈ, ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਇਸ ਫਾਨੀ ਸੰਸਾਰ ਦੀ ਰੀਤ ਵਿੱਚ ਮਾਪੇ ਜਨਮ ਦਿੰਦੇ ਨੇ, ਪਰਵਰਿਸ਼ ਕਰਦੇ ਨੇ, ਪਰ ਇੱਕ ਦਿਨ ਮਾਂ ਬਾਪ ਛੱਡ ਕੇ ਚਲੇ ਜਾਣਗੇ। ਮਨਾ ਤੂੰ ਉਸ ਰੱਬ ਨੂੰ ਅੰਮਾ ਅਤੇ ਅੱਬਾ ਕਿਉਂ ਨਹੀਂ ਬਣਾ ਲੈਂਦਾ ਜਿਹੜਾ ਸਦੀਵ ਕਾਲ ਤੈਨੂੰ ਸੰਭਾਲਣ ਵਾਸਤੇ ਸੰਭਾਲਣ ਵਾਲਾ ਹੈ। ਅਸੀਂ ਹਜ਼ੂਰ ਦਾ ਬਚਨ ਪੜ੍ਹਦੇ ਹਾਂ, ਗੁਸਾਈ ਮਹਿੰਡਾ ਇੱਠੜਾ, ਅਗਲੇ ਬਚਨ ਨੇ ਅੰਮ ਅੱਬੇ ਥਾਵੋਂ ਮਿੱਠੜਾ, ਅੰਮਾ ਅਤੇ ਅੱਬਾ ਨਾਲੋਂ ਵੀ ਮਿੱਠਾ ਹੈ। ਪਰ ਇਹ ਰਿਸ਼ਤੇ ਦੀਆਂ ਤੰਦਾਂ ਅਸੀਂ ਜਾਣਦੇ ਹਾਂ, ਤਾਂ ਹੀ ਹਜ਼ੂਰ ਨੇ ਫਿਰ ਬਾਣੀ ਵਿੱਚ ਕਿਤੇ ਪ੍ਰਭੂ ਨੂੰ ਮਾਂ ਬਾਪ ਕਹਿ ਕੇ ਬੇਨਤੀ ਕੀਤੀ, ਕਿਤੇ ਠਾਕੁਰ ਕਹਿ ਕੇ ਫਰਿਆਦ ਕੀਤੀ, ਕਿਤੇ ਮਿੱਤਰ ਕਹਿ ਕੇ ਅੰਦਰ ਦੀ ਸਾਂਝ ਪਾਈ। ਸੱਚ ਇਹ ਵੇ ਕਿਤੇ ਸੁਹਾਗਣ ਬਣ ਕੇ ਕੰਤ ਨੂੰ ਰਿਝਾਉਣ ਵਾਸਤੇ ਜਿਹੜੀਆਂ ਜੁਗਤਾਂ ਵਰਤੀਆਂ ਉਹ ਗੁਰੂ ਨੂੰ ਰਿਝਾਉਣ ਵਾਸਤੇ ਵਰਤ ਲਈਆਂ। ਬਾਣੀ ਵਿੱਚ ਬਹੁਤ ਹਿੱਸਾ ਹਜ਼ੂਰ ਨੇ ਇਸਤਰੀ ਰੂਪ ਹੋ ਕੇ ਉਚਾਰਨ ਕੀਤਾ, ਬਕਾਇਦਾ ਕਿ ਇੱਕ ਔਰਤ ਦੇ ਕਿਰਦਾਰ ਕਿਸ ਰੂਪ ਵਿੱਚ ਹੈ ਉਹਨੂੰ ਵੀ ਆਧਾਰ ਬਣਾ ਕੇ ਬਾਣੀ ਉਚਾਰਨ ਕੀਤੀ। ਸੁਚੱਜੀ ਕੀ ਹੈ, ਇੱਕ ਔਰਤ ਦੇ ਜ਼ਿੰਦਗੀ ਦਾ ਢੰਗ ਹੈ, ਉਹਦੇ ਸਿਰਲੇਖ ਥੱਲੇ ਰੁਖਾਨੀਅਤ ਦਾ ਸ਼ਬਦ ਉਚਾਰਨ ਕਰ ਦਿੱਤਾ। ਕੁਚੱਜੀ ਕੀ ਹੈ, ਜੀਵਨ ਦਾ ਉਹ ਕੋਝਾਪਨ ਜਿਹੜਾ ਸਹੁਰੇ ਅਤੇ ਪੇਕੇ ਘਰ ਵਿੱਚ ਇੱਜ਼ਤ ਨਹੀਂ ਆਉਣ ਦਿੰਦਾ, ਉਹਦੇ ਆਧਾਰ ਥੱਲੇ ਸਿਰਲੇਖ ਥੱਲੇ ਬਾਣੀ ਉਚਾਰਨ ਕਰ ਦਿੱਤੀ। ਗੁਣਵੰਤੀ ਇੱਕ ਆਚਰਣ ਹੈ, ਉਹਦੇ ਥੱਲੇ ਹਜ਼ੂਰ ਨੇ ਬਾਣੀ ਉਚਾਰਨ ਕਰ ਦਿੱਤੀ। ਆਪਣੇ ਆਪ ਨੂੰ ਕਾਮਣ ਕਹਿ ਕੇ ਪਤੀ ਨੂੰ ਰਿਝਾਉਣ ਵਾਸਤੇ ਬਚਨ ਉਚਾਰਨ ਕੀਤੇ, ਜਿਵੇਂ ਭਗਤ ਨਾਮਦੇਵ ਜੀ, ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਗੁਰੂ ਅਮਰਦਾਸ, ਮੈਂ ਕਾਮਣ ਮੇਰਾ ਕੰਤ ਕਰਤਾਰ, ਜਿਹਾ ਕਰਾਏ ਤਿਹਾ ਕਰੀ ਸ਼ਿੰਗਾਰ। ਜਾਂ ਹਜ਼ੂਰ ਨੇ ਇੱਕ ਔਰਤ ਦੇ ਸੁਸ਼ੀਲ ਜੀਵਨ ਦੀ ਉਦਾਹਰਨ ਲੈ ਕੇ ਰੱਬ ਨੂੰ ਵਸ਼ ਕਰਨ ਤੱਕ ਦੀ ਗੱਲ ਕਰ ਦਿੱਤੀ। ਨਿਮਣ ਸੋ ਅੱਖਰ ਖਵਣ ਗੁਣ, ਜੇਵਾ ਮਨੀਆ ਮੰਤ, ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸ ਆਵੀ ਕੰਤ। ਬਾਣੀ ਵਿੱਚ ਇੱਕ ਜਗਿਆਸੂ ਨੂੰ ਇਸਤਰੀ ਰੂਪ ਵਿੱਚ, ਜਿਵੇਂ ਇੱਕ ਸਖੀ ਨੂੰ ਕੋਈ ਪੁੱਛਦੀ ਹੈ ਸਹੇਲੀ, ਉਸ ਰੂਪ ਵਿੱਚ ਬਾਣੀ ਉਚਾਰਨ ਕਰ ਦਿੱਤੀ। ਜਿਵੇਂ ਕੋਈ ਭੈਣ ਨੂੰ ਪਿਆਰ ਨਾਲ ਪੁੱਛਦਾ, ਆਵੋ ਭੈਣੇ ਗੱਲ ਮਿਲਾਂ ਅੰਕ ਸਖੇਲੜੀਆਂ, ਜਾਂ ਸਖੀਆਂ ਨੂੰ ਸੁਹਾਗਣਾਂ ਨੂੰ ਸ਼ਬਦ ਕਹਿ, ਇਨ ਬਿਨ ਇਸੇ ਤਰ੍ਹਾਂ ਹਜ਼ੂਰ ਨੇ ਇਸ ਸ਼ਬਦ ਵਿੱਚ ਇੱਕ ਕਿਰਪਾਲਤਾ ਕੀਤੀ, ਮਾਂ ਰੂਪ ਹੋ ਕੇ ਪੁੱਤਰ ਨੂੰ ਅਸੀਸ ਦਿੱਤੀ, ਬੇਟਾ ਮੇਰੀਆਂ ਆਂਦਰਾਂ ਦੀ ਅਸੀਸ ਏਵੇ ਕਿ ਤੈਨੂੰ ਅੱਖ ਝਮਕਣ ਜਿਤਨਾ ਸਮਾਂ ਵੀ ਪਰਮਾਤਮਾ ਦੀ ਯਾਦ ਨਾ ਭੁੱਲੇ, ਤੈਨੂੰ ਸ਼ਾਈ ਭੁੱਲੇ ਨਾ। ਮੈਂ ਸਿਰਫ ਇੱਕ ਭੂਮਿਕਾ ਜੀ ਵਜੋਂ ਕੁਝ ਉਦਾਹਰਨਾਂ ਲਈਆਂ ਨੇ। ਇੱਕ ਮਾਂ ਅਤੇ ਦੂਜਾ ਪੁੱਤ, ਸੰਤਾਨ, ਇਹਦਾ ਰਿਸ਼ਤਾ ਕੈਸਾ ਹੈ। ਮੈਂ ਅਕਸਰ ਬੇਨਤੀ ਕਰਨਾ ਕਿ ਦੁਨੀਆਂ ਦੇ ਬਾਕੀ ਰਿਸ਼ਤੇ ਬਣ ਜਾਂਦੇ ਨੇ ਅਤੇ ਸੱਚ ਇਹ ਵੇ ਤਿੜਕ ਵੀ ਜਾਂਦੇ ਨੇ। ਆ ਚਾਰ ਬੰਦੇ ਇਕੱਠੇ ਨੇ, ਮਿੱਤਰ ਨੇ, ਇਸ ਛਲਨੀ ਮਾਇਆ ਦਾ ਕੋਈ ਪਤਾ ਨਹੀਂ ਕਿਸ ਵੇਲੇ ਉਹਨੇ ਹਨੇਰੀ ਲਿਆਉਣੀ ਏ, ਅਤੇ ਅੱਤ ਦਾ ਪਿਆਰ ਕਰਨ ਵਾਲੇ ਮਿੱਤਰ ਵੀ ਇੱਕ ਦੂਜੇ ਦੇ ਵੈਰੀ ਬਣ ਜਾਂਦੇ, ਰਿਸ਼ਤੇ ਤਿੜਕ ਜਾਂਦੇ ਨੇ ਮਿੱਤਰਾਂ ਦੇ ਵੀ। ਭਰਾ ਨੇ, ਭੈਣਾਂ ਨੇ, ਕੋਈ ਪਤਾ ਨਹੀਂ ਲੱਗਦਾ ਕਿ ਇੱਕ ਪਰਿਵਾਰ ਦੇ ਵਿੱਚ ਚਾਰ ਚਾਰ ਧੜੇ ਹੋ ਜਾਂਦੇ ਨੇ ਅਤੇ ਇੱਕ ਦੂਜੇ ਨੂੰ ਅੱਖਾਂ ਨਾਲ ਦੇਖਣਾ ਵੀ ਪਸੰਦ ਨਹੀਂ ਕਰਦੇ, ਰਿਸ਼ਤੇ ਤਿੜਕ ਜਾਂਦੇ ਨੇ। ਸੰਤਾਨ ਦੇ ਨੇ, ਇਹ ਵੀ ਤਿੜਕਦੇ ਦੇਖੇ ਨੇ। ਪਰ ਇੱਥੇ ਬੇਨਤੀ ਕਰਾਂ ਕਿ ਇੱਕ ਮਿੱਤਰ ਬੰਦਾ ਛੱਡੇਗਾ ਅਤੇ ਜਿਹੜਾ ਕੱਲ੍ਹ ਤੱਕ ਵਿਰੋਧੀ ਹੈ ਉਹ ਨੇੜੇ ਲਾ ਕੇ ਉਹਦਾ ਮਿੱਤਰ ਬਣਨ ਨੂੰ ਤਿਆਰ ਹੋ ਜਾਏਗਾ। ਇੱਕ ਮਿੱਤਰ ਛੱਡੇਗਾ, ਚਾਰ ਮਿੱਤਰ ਉਹਦੀ ਜਗ੍ਹਾ 'ਤੇ ਖਲੋ ਜਾਣਗੇ। ਇੱਕ ਭਰਾ ਛੱਡ ਕੇ ਜਾਏਗਾ, ਦੋ ਭਰਾ ਛੱਡਣਗੇ, ਭੈਣਾਂ ਛੱਡਣਗੀਆਂ, ਧਨ ਵੇਖ ਕੇ ਕਈ ਭੈਣ ਅਤੇ ਭਰਾ ਬਣਨ ਨੂੰ ਤਿਆਰ ਹੋ ਜਾਣਗੇ। ਇੱਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਨੇ ਇਸਤਰੀ ਦੀ ਮੌਤ ਹੋ ਜਾਏ ਅਤੇ ਬੰਦਾ ਭਾਲ ਕਰਨ ਵਾਸਤੇ ਤੁਰ ਪੈਂਦਾ, ਭੰਡ ਮੂਵਾ ਭੰਡ ਭਾਲੀਏ, ਕਿ ਜੀਵਨ ਸਾਥਣ ਹੋਰ ਮਿਲ ਸਕਦੀ ਹੈ। ਸ਼ਬਦਾਂ ਵੱਲ ਧਿਆਨ ਦਿਆ, ਜੇ ਮਿੱਤਰ ਬਣ ਸਕਦੇ ਨੇ, ਭਰਾ ਬਣ ਸਕਦੇ ਨੇ, ਪਰ ਸੱਚ ਇਹ ਵੇ ਮਾਂ ਦਾ ਰਿਸ਼ਤਾ ਆਂਦਰਾਂ ਦਾ ਉਹ ਹੈ ਜਿਹੜਾ ਨਾ ਤਾਂ ਖਰੀਦਿਆ ਜਾਂਦਾ ਅਤੇ ਨਾ ਕਿਤੇ ਬਣਾਇਆ ਜਾ ਸਕਦਾ ਹੈ। ਮਨੁੱਖਾ ਜਨਮ ਇੱਕ ਵਾਰ ਮਿਲਿਆ ਅਤੇ ਮਾਂ ਦਾ ਪਿਆਰ ਵੀ ਕੇਵਲ ਇੱਕ ਵਾਰ ਹੀ ਮਿਲਿਆ ਹੈ। ਸਿਆਣੇ ਲੋਕ ਕਹਿੰਦੇ ਨੇ ਕਿ ਮਾਂ ਦਾ ਗੋਡਾ ਅਤੇ ਮਾਂ ਦੀ ਗੋਦੀ, ਇਹ ਦੋ ਸ਼ਬਦਾਂ ਵੱਲ ਧਿਆਨ ਦਿਆ ਜੇ, ਕਿਉਂਕਿ ਗੋਡਾ ਪਕੜ ਕੇ ਬੱਚਾ ਉੱਠਣ ਲੱਗ ਪੈਂਦਾ ਅਤੇ ਗੋਦੀ ਵਿੱਚ ਉਹਨੂੰ ਪਿਆਰ ਮਿਲਦਾ ਹੈ। ਮਾਂ ਦੀ ਗੋਦੀ ਵਰਗਾ ਅਤੇ ਮਾਂ ਦੇ ਗੋਡੇ ਵਰਗਾ ਕੋਈ ਸਕੂਲ ਨਹੀਂ। ਭਾਈ ਸਾਹਿਬ ਕਹਿ ਰਹੇ ਸਨ, ਜੇ ਮਾਂ ਦੀ ਗੋਦੀ ਅਤੇ ਮਾਂ ਦਾ ਗੋਡਾ ਬੱਚੇ ਨੂੰ ਸਿੱਖੀ ਸਿਖਾ ਦੇਵੇ ਤਾਂ ਉਹ ਬੱਚਾ ਨੀਹਾਂ 'ਚ ਖਲੋ ਜਾਂਦਾ, ਸੂਬੇ ਵਰਗੇ ਵੀ ਉਹਦੇ ਸਾਹਮਣੇ ਚੁੱਕ ਜਾਂਦੇ। ਇੱਕ ਗੋਡਿਆ, ਦੂਸਰਾ ਗੋਦੀ। ਸ਼ਬਦਾਂ ਵੱਲ ਥੋੜ੍ਹਾ ਜਿਹਾ ਧਿਆਨ ਦਿਆ ਜੇ, ਮਾਂ ਦੀਆਂ ਆਂਦਰਾਂ ਅਸੀਸ ਕੀ ਦਿੰਦੀਆਂ ਨੇ। ਦੇਖੋ ਸਾਡੇ ਵੀ ਬੱਚੇ ਨੇ, ਅਸੀਂ ਬੈਠੇ ਹਾਂ ਸੱਚੇ ਵੇ ਸਟੇਜ 'ਤੇ ਬੈਠੇ ਹਾਂ, ਪਿੱਛੇ ਆ ਪਰਸ਼ ਠੰਡਾ ਪਿਆ ਲੱਗਦਾ ਹੈ, ਉੱਤੇ ਚਾਦਰ ਵਿਛੀਏ। ਭਾਈ ਸਾਹਿਬ ਕਹਿ ਰਹੇ ਸਨ, ਕੱਲ੍ਹ ਪੋਹ ਚੜ੍ਹ ਜਾਣਾ ਹੈ, ਸੰਕ੍ਰਾਂਤ ਹੈ, ਉਹ ਕਕਰੀਲੀਆਂ ਰਾਤਾਂ ਸ਼ੁਰੂ ਹੋ ਜਾਣੀਆਂ ਨੇ। ਆਖਰ ਉਹ ਕਿਹੋ ਜਿਹੀ ਖੇਡ ਉਸ ਵੇਲੇ ਵਾਪਰ ਰਹੀ ਸੀ ਕਿ ਜਦੋਂ ਹਜ਼ੂਰ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਮਾਂ ਨੇ ਆਪਣੀ ਗੋਦੀ ਵਿੱਚ ਲਿਆ ਤੇ ਸੱਚ ਇਹ ਵੇ ਇਹ ਸ਼ਬਦ ਸਰਬਕਾਲੀ ਮੈਂ ਕਿਹਾ। ਭਾਈ ਸਾਹਿਬ ਨੇ ਉਸ ਦਾ ਜ਼ਿਕਰ ਵੀ ਕਰ ਦਿੱਤਾ, ਮਾਂ ਦੀਆਂ ਆਂਦਰਾਂ ਅਸੀਸ ਕੀ ਦੇ ਰਹੀਆਂ ਨੇ, ਇਹ ਨਹੀਂ ਦੇ ਰਹੀਆਂ ਕਿ ਬੱਚਿਓ ਅਸੀਂ ਬਚ ਜਾਈਏ, ਉਹ ਕਹਿ ਰਹੀਆਂ ਨੇ ਬੱਚਿਓ ਮੌਤ ਭਾਵੇਂ ਆ ਜਾਏ ਪਰ ਅਡੋਲਤਾ ਸਾਡੀ ਕਾਇਮ ਰਹਿ ਜਾਏ। ਇੱਥੇ ਇੱਕ ਬੇਨਤੀ ਹੈ, ਅਸੀਸ ਅਸੀਂ ਵੀ ਦਿੰਦੇ ਹਾਂ, ਸਾਰੇ ਅਸੀਂ ਗ੍ਰਿਸਤੀ ਹਾਂ। ਮੈਂ ਸੱਚ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਬੇਨਤੀ ਕਰਾਂ, ਕਬੂਲਾਂ ਕਿ ਸਾਡੀ ਅਸੀਸ ਸਿਰਫ ਇੰਨੀ ਕੁ ਜੇ ਕਿ ਪੁੱਤਰ ਵੱਡਾ ਹੋ ਕੇ ਸੈੱਟ ਹੋ ਜਾਏ। ਸੱਚ ਇਹ ਵੇ ਅਤੇ ਅਸਲ ਵਿੱਚ ਜਨਮ ਹੁੰਦਾ, ਹਰ ਮਾਂ ਬਾਪ ਇੱਕੋ ਗੱਲ ਕਹਿੰਦਾ ਕਿ ਤੂੰ ਲੰਮੀ ਉਮਰ ਮਾਣੇ, ਤੇਰੀ ਦੀਰਘ ਆਯੂ ਹੋਵੇ। ਸਾਡੀ ਅਸੀਸ ਦੇ ਦੋ ਸ਼ਬਦ ਨੇ, ਉਹਨਾਂ ਵਿੱਚੋਂ ਉਹ ਇੱਕ ਸ਼ਬਦ ਹੈ ਕਿ ਪਰਮਾਤਮਾ ਪੁੱਤਰ ਤੈਨੂੰ ਲੰਮੀ ਉਮਰ ਦੇਵੇ, ਤੇਰੀ ਦੀਰਘ ਆਯੂ ਹੋਵੇ। ਅਤੇ ਦੂਜਾ ਸ਼ਬਦ ਸਾਡੀ ਅਸੀਸ ਦਾ ਕਿ ਪੁੱਤਰ ਪਰਮਾਤਮਾ ਤੇਰੇ 'ਤੇ ਤਰਸ ਕਰੇ, ਲੰਮੀ ਉਮਰ ਦੇ ਨਾਲ ਨਾਲ ਤੈਨੂੰ ਸੁੱਖ ਦੀ ਪ੍ਰਾਪਤੀ ਹੋਵੇ, ਤੈਨੂੰ ਧਨ ਦੀ ਦੌਲਤ ਦੀ, ਤੇਰਾ ਰੱਬ ਨਾਮਣਾ ਬਣਾਏ। ਇਹ ਵੀ ਉਹ ਕਹਿੰਦੇ ਨੇ ਜਿਹੜੇ ਰੱਬ ਨੂੰ ਮੰਨਣ। ਇੱਥੇ ਤਾਂ ਲੋਕਾਂ ਨੂੰ ਪਰਮਾਤਮਾ ਪੁੱਤਰਾਂ ਧੀਆਂ ਦੀ ਦਾਤ ਦਿੰਦਾ, ਲੋਕ ਨਸ਼ੇ ਦੀਆਂ ਪੇਟੀਆਂ 'ਤੇ ਘਰ ਲੈ ਹੁੰਦੇ ਨੇ, ਦੇਖ ਕਰਾਉਣ ਵਾਸਤੇ ਕੋਈ ਵੀ ਨਹੀਂ ਜਾਂਦਾ, ਬਹੁਤਾਂਤ ਹੈ। ਇੱਥੇ ਦੁਨੀਆਂ ਦੀ ਅਸੀਸ ਦੀਰਘ ਆਯੂ ਅਤੇ ਦੂਸਰਾ ਧਨ। ਅਤੇ ਮੈਂ ਅਕਸਰ ਬੇਨਤੀ ਕਰਨਾ, ਮੇਰੇ ਗੁਰੂ ਨਾਨਕ ਸਾਹਿਬ ਨੇ ਇਹਨੂੰ ਪ੍ਰਵਾਨ ਨਹੀਂ ਕੀਤਾ, ਕਹਿੰਦੇ ਨੇ ਇਹ ਮਾਂ, ਇਹ ਬਾਪ, ਇਹ ਬਜ਼ੁਰਗ, ਤੂੰ ਆਪਣੇ ਬੱਚੇ ਨੂੰ ਅਸੀਸ ਦੇ ਰਿਹਾ ਲੰਮੀ ਉਮਰ, ਅਤੇ ਇਸ ਕੋਲ ਧਨ ਦੀ ਕਮੀ ਨਾ ਰਹੇ, ਲੰਬੇਰੀ ਉਮਰ ਹੋਵੇ, ਇਹਦਾ ਨਾਮ ਨਾ ਹੋਵੇ, ਪਰ ਇੱਕ ਗੱਲ ਤੈਨੂੰ ਦੱਸਾਂ, ਤੇਰੇ ਪੁੱਤਰ ਦੀ ਉਮਰ 100 ਸਾਲ ਨਹੀਂ, 200 ਸਾਲ ਨਹੀਂ, ਜੇ ਲੰਮੀ ਉਮਰ ਮੰਗਣ ਲੱਗਾ ਤੇ ਜੇ ਪਰਮਾਤਮਾ ਤੇਰੇ ਪੁੱਤਰ ਨੂੰ ਉਮਰ 40 ਯੁਗ ਕਿਉਂ ਨਾ ਦੇ ਦੇ। ਮੈਂ ਬਾਣੀ ਵੱਲ ਇਸ਼ਾਰਾ ਕਰਨਾ ਚਾਹੁੰਦਾ, ਫਿਰ ਇਸ ਅਸੀਸ ਵੱਲ, 40 ਯੁਗ ਤੇਰੇ ਪੁੱਤਰ ਦੀ ਉਮਰ ਹੋਵੇ ਤੇ ਉਹਦਾ ਨਾਮ ਨਾ ਇੰਨਾ ਹੋਵੇ ਕਿ ਕੋਈ ਵੀ ਬੰਦਾ ਉਹਦੀ ਪਿੱਠ ਪਿੱਛੇ ਵੀ ਵਿਰੋਧਤਾ ਨਾ ਕਰੇ, ਹਰ ਬੰਦਾ ਉਹਦੀ ਖਾਂ ਵਿੱਚ ਖਾਂ ਮਿਲਾਏ, ਜਿੱਥੇ ਵੀ ਉਹ ਜਾਏ ਜਿਸ ਕੰਮ ਨੂੰ ਖੱਤ ਪਾਏ ਉਹਦੇ ਖੱਤ ਨਾਲ ਮਿੱਟੀ ਵੀ ਸੋਨਾ ਬਣ ਜਾਏ, ਜਿੱਥੇ ਜਾਏ ਲੋਕ ਕਤਾਰਾਂ ਬਣ ਕੇ ਉਹਦਾ ਅਦਬ ਕਰਨ, ਲੰਮੀ ਉਮਰ ਯਸ ਤੇ ਧਨ ਲੈ ਕੇ ਵੀ ਜੇ ਉਹਨੇ ਪਰਮਾਤਮਾ ਨੂੰ ਸਿਮਰਿਆ ਨਹੀਂ, ਸੱਚ ਜਾਣੀ ਰੱਬ ਦੇ ਘਰ ਵਿੱਚ ਉਹਦੀ ਕੀਮਤ ਕੀੜੇ ਜਿੰਨੇ ਵੀ ਨਹੀਂ ਪੈਣਗੇ। ਹਜ਼ੂਰ ਦੇ ਬਚਨ ਸੀ, ਮੈਂ ਉਹ ਪੌੜੀ ਵੱਲ ਇਸ਼ਾਰਾ ਕਰ ਦਿੰਦਾ ਕਿ ਜੇ ਯੁਗ ਚਾਰੇ ਆਰ ਜਾ, ਇੰਨੀ ਉਮਰ ਉਮਰ ਲੰਬੇਰੀ ਕਿਸੇ ਦੀ ਖੋਈ ਨਹੀਂ, ਜੇ ਯੁਗ ਚਾਰੇ ਆਰ ਜਾ ਹੋਰ ਦਸੂਣੀ ਖੋਏ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਏਡਾ ਨਾਮ ਨਾ ਕਿ ਹਰ ਬੱਚਾ ਬੱਚਾ ਉਹਨੂੰ ਜਾਣਦਾ ਹੋਵੇ, ਨਵਾਂ ਖੰਡਾਂ ਵਿੱਚ ਜਾਣੀ ਹੈ ਨਾਲ ਚੱਲੈ ਸਭ ਕੋਏ, ਚੰਗਾ ਨਾਉ ਰਖਾਇਕ ਹੈ ਯਸ ਕੀਰਤ ਜਗ ਲੇ, ਪਰ ਪਿਆਰਿਓ ਕਾਹਦੀ ਉਮਰ ਤੇ ਕਾਹਦਾ ਧਨ, ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕਿ, ਜੇ ਸਾਈਂ ਦੀ ਨਜ਼ਰ ਵਿੱਚ ਨਹੀਂ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਉਹਦੇ ਸਿਰ 'ਤੇ ਇੱਕ ਦੋਸ਼ ਲੱਗਦਾ। ਹੁਣ ਹੈਰਾਨਗੀ ਦੀ ਗੱਲ, ਪਹਿਲੀ ਸਾਰੀ ਬਾਣੀ ਦੀ ਤੁਕਾਂ ਵਿੱਚ ਕਹਿ ਦਿੱਤਾ ਉਹਦੀ ਉਮਰ ਲੰਮੀ, ਉਹਦੇ ਕੋਲ ਧਨ, ਉਹਦੇ ਕੋਲ ਯਸ, ਉਹਦੀ ਵਾਹਵਾਂ ਵਾਹਵਾਂ, ਪਰ ਦੋਸ਼ ਕਾਹਦਾ ਲੱਗਾ? ਮਹਾਰਾਜ ਕਹਿੰਦੇ ਉਹਦੇ ਸਿਰ 'ਤੇ ਦੋਸ਼ ਇਹ ਲਾ ਦਿੱਤਾ ਕਿ ਇੰਨੀ ਲੰਮੀ ਉਮਰ, ਇੰਨਾ ਕੁਝ ਲੈਣ ਦੇ ਬਾਵਜੂਦ ਤੂੰ ਪਰਮਾਤਮਾ ਨੂੰ ਯਾਦ ਨਹੀਂ ਕੀਤਾ, ਤੇਰੇ ਸਿਰ 'ਤੇ ਇਹੀ ਦੋਸ਼ ਹੈ, ਤੂੰ ਪਰਮਾਤਮਾ ਨੂੰ ਭੁਲਾ ਦਿੱਤਾ, ਇੱਕ ਦੋਸ਼ ਹੈ। ਮਹਾਰਾਜ ਜੀ ਦੇ ਅੰਮ੍ਰਿਤ ਬਚਨਾਂ ਵਿੱਚੋਂ ਕਿ ਨਾਮ ਤੋਂ ਬਿਨਾਂ, ਸਿਮਰਨ ਤੋਂ ਬਿਨਾਂ ਜਿਹੜੀ ਜ਼ਿੰਦਗੀ ਹੈ ਉਹਦਾ ਕੋਈ ਅਰਥ ਹੈ? ਸਤਿਗੁਰੂ ਨੇ ਕਿਹਾ ਲੰਮੀ ਉਮਰ ਤਾਂ ਸੱਪ ਦੀ ਵੀ ਬੜੀ ਹੁੰਦੀ ਹੈ, ਪਰ ਜਿੰਨੀ ਉਮਰ ਵੱਧਦੀ ਏ ਓਨਾ ਜ਼ਿਆਦਾ ਜ਼ਹਿਰੀਲਾ ਹੋਈ ਜਾਂਦਾ ਹੈ। ਨਾਮ ਤੋਂ ਬਿਨਾਂ ਕਈ ਵਾਰੀ ਬੰਦਾ ਜਿਉਂ ਜਿਉਂ ਉਮਰ ਵੱਧਦੀ ਪਈ ਏ ਤਿਉਂ ਤਿਉਂ ਅੰਦਰੋਂ ਵਾਸ਼ਨਾ ਕਰਕੇ ਜ਼ਹਿਰੀਲਾ ਹੋ ਜਾਂਦਾ ਹੈ। ਬਿਨ ਸਿਮਰਨ ਜੋ ਜੀਵਨ ਬਲਨਾ, ਸਰਪ ਜੈਸੇ ਅਰਜਾਰੀ, ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਖਾਰੀ। ਦੁਨੀਆਂ ਦੀ ਅਸੀਸ ਧਨ ਪਦਾਰਥਾਂ ਦੀ ਹੈ, ਸਤਿਗੁਰੂ ਨੇ ਤਾਂ ਸ਼ਬਦ ਵਰਤੇ ਕਿ ਬਸੰਤ ਸਵਰਗ ਲੋਕੈ ਜਿਤ ਤੇ ਪ੍ਰਿਥਵੀ ਨਵ ਖੰਡਣੈ, ਬਿਸਰੰਤ ਹਰ ਗੋਪਾਲੈ ਨਾਨਕ ਤੇ ਪ੍ਰਾਣੀ ਉਦਿਆਨ ਭਰਮ ਨੇ। ਸਿਰਫ ਇੱਕ ਪੱਖ ਸੀ। ਆਓ ਜਿਹੜੀ ਅਸੀਸ ਇੱਕ ਮਾਂ ਦਾ ਅੰਦਰ ਆਪਣੇ ਬੱਚਿਆਂ ਨੂੰ ਦਿੰਦਾ ਹੈ, ਉਹ ਅਸੀਸ ਸੀ, ਬੇਟਾ ਤੈਨੂੰ ਅੱਖ ਝਮਕਣ ਜਿਤਨਾ ਸਮਾਂ ਵੀ ਪਰਮਾਤਮਾ ਭੁੱਲੇ ਨਾ। ਪੋਤਾ ਮਾਤਾ ਕੀ ਆਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਕਿੰਨੀ ਉੱਚੀ ਅਵਸਥਾ। ਇੱਥੇ ਤਾਂ ਨਿਤਨਿਮ ਖਿੱਚ ਧੂ ਕੇ ਕਰਾਇਆ ਜਾਂਦਾ, ਨਿਮਖ ਦੀ ਗੱਲ ਕਹੀ, ਨਿਮਖ ਤੈਨੂੰ ਭੁੱਲੇ ਨਾ, ਮੈਂ ਵੀ ਅਰਥ ਕਰ ਰਿਹਾ। ਪਰ ਇੱਥੇ ਨਿਮਖ ਲੋਕਾਂ ਨੂੰ ਰੱਬ ਯਾਦ ਨਹੀਂ ਰਹਿੰਦਾ, ਤੇ ਮਾਂ ਕਹਿੰਦੀ ਹੈ ਪੁੱਤਰ ਮੈਂ ਅਸੀਸ ਦੇਨੀ ਆ, ਤੈਨੂੰ ਅੱਖ ਝਮਕਣ ਜਿੰਨਾ ਸਮਾਂ ਪਰਮਾਤਮਾ ਭੁੱਲੇ ਹੀ ਨਾ, ਹਰ ਵਕਤ ਤੈਨੂੰ ਯਾਦ ਰੱਖੇ। ਦੇਖੋ ਸਤਿਗੁਰੂ ਨੇ ਬੜੀ ਸਾਡੇ ਤੇ ਕਿਰਪਾ ਕੀਤੀ। ਹੁਣ ਆ ਨਿਮਖ ਮਾਤਰ ਨਾ ਭੁੱਲੇ, ਤੇ ਜਿਹਨੂੰ ਨਿਮਖ ਨਾ ਭੁੱਲੇ ਉਹ ਹੀ ਨੀਆਂ ਵਿੱਚ ਖਲੋ ਸਕਦਾ ਹੈ। ਪੋਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਜਗਤ ਦਾ ਈਸ਼, ਜਗਤ ਦਾ ਮਾਲਕ। ਪੁੱਤਰ ਤੈਨੂੰ ਅੱਖ ਝਮਕਣ ਜਿਤਨਾ ਸਮਾਂ ਭੁੱਲੇ ਨਾ। ਭਾਈ ਸਾਹਿਬ ਕਹਿ ਰਹੇ ਸਨ, ਇਹਨੂੰ ਬਿਲਕੁਲ ਨਾਲ ਜਾਣਾ, ਮੈਂ ਸ਼ਾਇਦ ਨੈਗਟਿਵ ਬੋਲਣ ਲੱਗਾ, ਕਿ ਮਾਂ ਉਹੀ ਅਸੀਸ ਦੇਗੀ ਜਿਹੜੀ ਮਾਂ ਆਪ ਗੁਰੂ ਨੂੰ ਪਿਆਰ ਕਰਦੀ ਹੈ। ਜਿਸ ਮਾਂ ਨੇ ਆਪ ਨਿਤਨੇਮ ਨਹੀਂ ਕੀਤਾ, ਤੇ ਉਹ ਗੋਦੀ ਵਿੱਚ ਦੁੱਧ ਪਿਆਉਂਦੇ ਬੱਚੇ ਨੂੰ ਕਿੱਥੇ ਬਾਣੀ ਸੁਣਾਏਗੀ? ਕੀ ਉਹ ਬੱਚਾ ਆਪ ਨਿਤਨਿਮ ਕਰੇਗਾ? ਮਾਂ ਦਾ ਗੋਡਾ ਤੇ ਮਾਂ ਦੀ ਗੋਦੀ, ਦੋ ਸ਼ਬਦ ਫਿਰ ਦੁਹਰਾ ਦਿਆਂ, ਜੇ ਮਾਂ ਸਿਮਰਨ ਕਰੇਗੀ ਬੱਚਾ ਜ਼ਰੂਰ ਸਿਮਰਨ ਕਰੇਗਾ, ਜੇ ਮਾਂ ਬਾਣੀ ਪੜੇਗੀ ਤੇ ਬੱਚਾ ਜ਼ਰੂਰ ਸਿਮਰਨ ਕਰੇਗਾ। ਤੇ ਮਾਂ ਕਹਿ ਰਹੀ ਹੈ ਨਿਮਖ ਜਿਤਨਾ ਸਮਾਂ ਤੈਨੂੰ ਪਰਮਾਤਮਾ ਭੁੱਲੇ ਨਾ। ਹੁਣ ਪੁੱਤਰ ਜਪੇ ਤੇ ਇਹਦਾ ਭਲਾ ਕੀ ਹੋਵੇਗਾ? ਇੱਥੇ ਦੇਖੋ ਇੱਕ ਰਮਜ਼ ਮਹਾਰਾਜ ਜੀ ਨੇ, ਭਾਈ ਕਈ ਵਾਰੀ ਮੈਂ ਸ਼ਬਦ ਦੁਰਾਨਾ ਹੁੰਦਾ ਕਿ ਅਸੀਂ ਦੁਨੀਆਂ ਦਾ ਕੋਈ ਵੀ ਕੰਮ ਕਰਨੇ ਆ, ਬੱਚੇ ਵੀ ਪਾਲ ਰਹੇ ਹਾਂ, ਇਹ ਬੀਤਿਆਂ ਵਾਸਤੇ ਤੇ ਨਹੀਂ ਪਾਲ ਰਹੇ, ਇਹ ਤਾਂ ਆਉਣ ਵਾਲਿਆਂ ਵਾਸਤੇ ਪਾਲੇ ਜਾ ਰਹੇ ਨੇ। ਇੱਕ ਦੇਖੋ ਗ੍ਰਿਸ਼ਤੀ ਹੈ, ਉਹ ਕਹਿੰਦਾ ਮੇਰੀ ਅੰਸ਼ ਅੱਗੇ ਤੁਰੇ, ਮੈਨੂੰ ਪਰਮਾਤਮਾ ਪੁੱਤਰ ਧੀ ਦੇ ਦੇ, ਸੰਤਾਨ ਦੇ ਜਾਏ, ਮੇਰਾ ਘਰ ਅੱਗੇ ਚੱਲ ਪਵੇ। ਇਹ ਤਾਂ ਨਹੀਂ ਕਹਿੰਦਾ ਚਲੋ ਕੋਈ ਨਹੀਂ, ਪਿਛਲੇ ਇੰਨੇ ਹੋ ਚੁੱਕੇ ਨੇ, ਹੁਣ ਜੇ ਅੱਗੋਂ ਇਸ ਕੁਰਸੀ ਤੇ, ਕੁਰਸੀ ਨਾਮੇ ਤੇ ਜਾਂ ਇਸ ਘਰ ਦੇ ਅੰਦਰ ਜਿਹੜੀ ਕੁੱਲ ਚੱਲ ਰਹੀ ਹੈ ਇੱਥੇ ਰੋਕ ਲੱਗ ਜਾਏ, ਬਹੁਤ ਹੋ ਚੁੱਕੇ ਨੇ, ਬਸ ਇੱਥੇ ਘਰ ਦੀ ਕਹਾਣੀ ਖਤਮ ਹੋ ਜਾਏ। ਨਹੀਂ, ਬਹੁਤ ਹੋ ਚੁੱਕੇ ਨੇ, ਪਰ ਫਿਰ ਵੀ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਅਸੀਂ ਸੋਚਦੇ ਹਾਂ। ਗ੍ਰਿਸ਼ਤੀ ਦਾ ਘਰ ਆਉਣ ਵਾਲੀਆਂ ਕੁੱਲਾਂ ਵਾਸਤੇ ਹੈ। ਮੈਨੂੰ ਰੱਬ ਪੁੱਤਰ ਦੇ, ਪੋਤਾ ਦੇ, ਇਹ ਕੁਝ ਹੀ ਨਾ। ਜੇ ਘਰ ਬਣਾਉਂਦੇ ਹਾਂ, ਇਹ ਕਦੀ ਕਿਸੇ ਨੇ ਨਹੀਂ ਬਣਾਇਆ ਕਿ ਮੇਰਾ ਪਿਓ ਦਾਦਾ ਕਦੀ ਢਾਰੇ 'ਚ ਰਹਿੰਦਾ ਸੀ, ਅੱਜ ਮੈਂ ਮਕਾਨ ਇਸ ਕਰਕੇ ਬਣਾਉਂਦਾ ਕਿ ਮੇਰਾ ਪੜਦਾਦਾ ਵਿਚਾਰਾ ਛੰਨ ਵਿੱਚ ਜਿਉਂਦਾ ਰਿਹਾ, ਉਹ ਚੰਗੇ ਘਰ ਵਿੱਚ ਜੀਏ। ਕਹਿੰਦੇ ਉਹ ਤਾਂ ਮਰ ਚੁੱਕਾ ਹੈ, ਘਰ ਇਸ ਕਰਕੇ ਬਣਾਉਂਦੇ ਹਾਂ ਪੁੱਤ ਪੋਤਿਆਂ ਨੂੰ ਵੀ ਇੱਟਾਂ ਨਾ ਲਾਉਣੀਆਂ ਪੈਣ, ਪਿਛਲਿਆਂ ਨੂੰ ਚੇਤੇ ਤੇ ਨਹੀਂ ਕਰਦੇ। ਦੇਖੋ ਸਿਮਰਨ ਦੀ ਬਰਕਤ, ਸਿਮਰਨ ਦੀ ਬਖਸ਼ਿਸ਼। ਦੁਕਾਨ ਬਣਾਉਂਦੇ ਹਾਂ ਪੁੱਤ ਪੋਤਿਆਂ ਲਈ, ਮਕਾਨ ਬਣਾਉਂਦੇ ਹਾਂ ਆਉਣ ਵਾਲੀਆਂ ਪੀੜ੍ਹੀਆਂ ਲਈ, ਜ਼ਮੀਨ ਬਣਾਉਂਦੇ ਹਾਂ ਆਉਣ ਵਾਲੀਆਂ ਪੀੜ੍ਹੀਆਂ ਲਈ, ਪਰ ਇੱਥੇ ਹਜ਼ੂਰ ਕਹਿੰਦੇ ਨੇ ਬੇਟਾ ਤੈਨੂੰ ਪਰਮਾਤਮਾ ਚੇਤੇ ਆਵੇ, ਤੂੰ ਪੁੱਤਰ ਸਪੁੱਤਰ ਬਣ ਕੇ ਬੰਦਗੀ ਕਰੇ, ਇਸ ਬੰਦਗੀ ਦਾ ਫਲ ਇਹ ਮਿਲੇਗਾ ਕਿ ਤੇਰੀ ਕੁੱਲ ਵਿੱਚ ਜਿੰਨੇ ਵੀ ਤੇਰੇ ਵੱਡੇ ਹੋਏ ਨੇ ਉਹਨਾਂ ਸਾਰਿਆਂ ਦਾ ਭਲਾ ਹੋ ਜਾਏਗਾ। ਇਹ ਮਰ ਚੁੱਕਿਆਂ ਦਾ ਵੀ ਭਲਾ ਕਰਦਾ, ਨਾ ਮੈਨੂੰ ਖਿਮਾ ਕਰਿਓ। ਕਿ ਸਿਮਰਨ ਜਿਸ ਘਰ ਵਿੱਚ ਬੰਦਗੀ ਕਰਨ ਵਾਲਾ ਹੈ ਉਸ ਵੱਡੇ ਵਡੇਰਿਆਂ ਦਾ ਭਲਾ ਹੋ ਜਾਂਦਾ ਹੈ। ਸਿਮਰਨ ਪੁੱਤਰ ਕਰਦਾ ਪਿਆ ਤੇ ਗੁਰੂ ਅਰਜਨ ਦੇਵ ਕਹਿੰਦੇ ਨੇ ਭਲਾ ਤੇਰੇ ਪਿੱਤਰਾਂ ਦਾ ਹੋ ਜਾਏਗਾ। ਅਸੀਂ ਪਹਿਲੀਆਂ ਤੁਕਾਂ ਪੜ੍ਹਦੇ ਹਾਂ ਕਿ ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਜਿਹਦਾ ਸਿਮਰਨ ਕੀਤਿਆਂ ਕਿਲ ਵਿਖ ਕੀਤੇ ਹੋਏ ਪਾਪ ਵੀ ਖਤਮ ਹੋ ਜਾਂਦੇ ਨੇ। ਤੇ ਅਗਲਾ ਬਚਨ ਕੀ, ਤੇਰੇ ਪੋਤਿਆਂ ਦਾ ਭਲਾ ਹੋਵੇ? ਮਹਾਰਾਜ ਕਹਿੰਦੇ ਨਹੀਂ, ਪਿੱਤਰਾਂ ਦਾ, ਜਾ ਚੁੱਕਿਆਂ ਦਾ ਵੀ ਭਲਾ। ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ। ਇੱਥੇ ਫਿਰ ਸ਼ਬਦ ਸਦ ਵਰਤ ਲਿਆ ਕਿ ਉਸ ਪ੍ਰਭੂ ਨੂੰ ਤੂੰ ਸਦਾ ਜਪ ਜਿਹੜਾ ਤੇਰੇ ਪਿੱਤਰਾਂ ਦਾ ਭਲਾ ਕਰਦਾ। ਪੁੱਤ ਸਿਮਰਨ ਕਰੇਗਾ ਤੇ ਪਿੱਤਰ ਦਾ ਵੀ ਭਲਾ ਹੋ ਜਾਏਗਾ। ਫਿਰ ਇਸ ਸਿਮਰਨ ਵਿੱਚ ਮਹਾਰਾਜ ਜੀ ਨੇ ਕਿਹਾ ਕਿਲਵਿਕ ਵੀ ਖਤਮ ਹੋ ਜਾਣਗੇ। ਕਿਲ ਬਿਖ ਕੀ ਨੇ। ਜੇ ਗੁਰਮਤਿ ਦੀ ਰੋਸ਼ਨੀ ਚ ਆਪਾਂ ਦੇਖੀਏ, ਆਹ ਜਿਹੜੀ ਤਨ ਦੀ ਮਹਿਲ ਹੈ ਨਾ, ਇਹ ਕੁਝ ਸਮੇਂ ਬਾਅਦ ਉੱਤਰ ਜਾਂਦੀ ਹੈ। ਕੱਪੜਿਆਂ ਦੀ ਮਹਿਲ ਉੱਤਰ ਜਾਂਦੀ ਹੈ, ਪਰ ਜਿਹੜੀ ਅੰਦਰ ਵਾਲੀ ਮਹਿਲ ਹੈ ਨਾ, ਇਹ ਕਈ ਪਿਛਲੇ ਜਨਮਾਂ ਤੋਂ ਆ ਰਹੀ ਹੈ। ਤੇ ਜੇ ਬੰਦਗੀ ਨਾਲ ਨਾ ਇਸ ਜਨਮ ਵਿੱਚ ਉਤਾਰੀ, ਤੇ ਜਿਹੜੀ ਖੁਣ ਲੱਗੇਗੀ ਅਗਲੇ ਜਨਮ ਵਿੱਚ ਇਹ ਵੀ ਪਹੁੰਚ ਜਾਏਗੀ, ਜਿਹੜੇ ਪਿਛਲੇ ਪਾਪ ਕੀਤੇ ਨੇ। ਕਿਉਂਕਿ ਪਾਪ ਤੇ ਪੁੰਨ ਕਹਾਵਤ ਨਹੀਂ, ਠੀਕ ਹੈ। ਮਹਾਰਾਜ ਜੀ ਨੇ ਉਸ ਅਵਸਥਾ ਵਿੱਚ ਕਿਹਾ ਜਿੱਥੇ ਅਪੇ ਅਪੇਤਾ ਹੈ, ਪਾਪ ਪੁੰਨ ਤੈ ਭਈ ਕਹਾਵਤ, ਪਰ ਨਾਲ ਇਹ ਵੀ ਕਿਹਾ ਪੁੰਨੀ ਪਾਪੀ ਆਖਣ ਨਾ ਹੈ। ਇਹ ਅਖਾਣ ਨਹੀਂ, ਇਹ ਮੁਹਾਵਰੇ ਨਹੀਂ, ਇਹ ਪੁਰਾਣੀਆਂ ਗੱਲਾਂ ਨਹੀਂ। ਪੁੰਨੀ ਪਾਪੀ ਆਖਣ ਨਾ ਹੈ, ਕਰ ਕਰਨਾ ਲਿਖ ਲੈ ਜਾਓ, ਜੋ ਕੁਝ ਕਰਨਾ ਇਹਨੂੰ ਲਿਖ ਕੇ ਨਾਲ ਲਿਜਾਣਾ ਹੈ। ਹੁਣ ਸਿਮਰਨ ਹੈ ਜਿਹੜਾ ਕਿਲ ਵਿਖ ਕੀਤੇ ਹੋਏ ਪਾਪਾਂ ਦਾ ਖਾਤਮਾ ਕਰਦਾ ਹੈ। ਆਓ ਥੋੜ੍ਹਾ ਜਿਹਾ ਗੁਰੂ ਗ੍ਰੰਥ ਸਾਹਿਬ ਵਿੱਚੋਂ ਦੇਖੀਏ। ਕਿਲ ਵਿਖ ਦਾ ਅਰਥ ਅਸੀਂ ਕਰਨੇ ਆ ਪਾਪ, ਸਿੱਧੇ ਜਿਹਾ ਅਰਥ ਪਾਪ ਕਰਨੇ ਆ। ਪਰ ਕਿਲ ਵਿਖ ਉਹ ਕੀਤੇ ਹੋਏ ਗੁਨਾਹ ਜਿਹੜੇ ਇਸ ਜਨਮ ਵਿੱਚ ਨੇ, ਕਈ ਜਨਮਾਂ ਦੇ ਸਾਡੇ ਨਾਲ ਤੁਰੇ ਆਉਂਦੇ ਨੇ। ਮਹਾਰਾਜ ਕਹਿੰਦੇ ਨੇ ਉਹ ਕਿੰਨੇ ਵੀ ਪਾਪ ਕੀਤੇ ਹੋਣ, ਸਾਰੀ ਜ਼ਿੰਦਗੀ ਵੀ ਗੁਨਾਹ ਕੀਤੇ ਹੋਣ, ਜੇ ਕਿਤੇ ਇੱਕ ਘੜੀ, ਮੈਂ ਘੜੀ ਸ਼ਬਦ ਵਰਤ ਰਿਹਾ, ਥੋੜ੍ਹਾ ਜਿਹਾ ਸਮਾਂ ਕਿਤੇ ਅੰਦਰ ਤੇਰਾ ਸਿਮਰਨ ਵਿੱਚ ਟਿਕ ਗਿਆ, ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਬਚਨ ਲਿਖ ਕੇ ਦਿੱਤੇ, ਜਿਵੇਂ ਇੱਕ ਚੰਗਿਆੜੀ, ਇੱਕ ਤੀਲੀ, ਇੱਕ ਨਿੱਕੀ ਜੀ ਚਿਨੰਗ ਕਰੋੜਾਂ ਗੱਠਾਂ ਰੂੰ ਦੀਆਂ ਫੂਕ ਦਿੰਦੀ ਏ, ਇੱਕ ਘੜੀ ਕਿਤੇ ਕੀਰਤਨ ਸਿਮਰਨ ਵਿੱਚ ਜੁੜ ਗਿਓ, ਤੇ ਤੇਰੇ ਕਰੋੜਾਂ ਜਨਮਾਂ ਦੇ ਪਾਪ ਉਹ ਇੱਕ ਘੜੀ ਸਾੜ ਦੇਵੇਗੀ। ਹਜ਼ੂਰ ਦੇ ਬਚਨ ਨੇ, ਈਂਧਨ ਕੀਤੋ ਮੂੰਹ ਘਣਾ, ਭੋਰੀ ਦਿੱਤੀਆਂ ਭਾਏ, ਮਨ ਵਿਛੰਦੜੋ ਸੱਚ ਸੋ ਨਾਨਕ ਹੱਬੇ ਡੁਖੜੇ ਉਲਾਹੇ। ਹਜ਼ੂਰ ਦੇ ਬਚਨ, ਪਾਪੜੀਆਂ ਪਾਛਾੜ, ਬਾਣ ਸਚਾਵਾ ਸੰਨ ਕਹਿ, ਗੁਰਮੰਤਰੜਾ ਚਿਤਾਰ ਨਾਨਕ ਦੁੱਖ ਨਾ ਥੀਵੇ। ਜਾਂ ਹਜ਼ੂਰ ਦੇ ਬਚਨ ਨੇ, ਕਾਮ ਕ੍ਰੋਧ ਮੋਹ ਵਸ ਕੀਆ, ਕਿਰਪਨ ਲੋਭ ਪਿਆਰ, ਚਾਰੇ ਕਿਲ ਵਿਖ ਉਨ ਅੱਗ ਕੀਏ ਹੋਵਾ ਅਸੁਰ ਸ਼ੰਗਾਰ, ਪੋਥੀ ਗੀਤ ਕਵਿਤ ਕਿਚ ਕਦੇ ਨਾ ਕਰਨ ਧਰਿਆ, ਚਿਤ ਆਵੇ ਓਸ ਪਾਰ ਬ੍ਰਹਮ ਤਾਂ ਨਿਮਖ ਸਿਮਰ ਧਰਿਆ। ਦੇਖ ਤੂੰ ਨਿਮਖ ਜਪ, ਇੱਕ ਨਿਮਖ ਵੀ ਤੈਨੂੰ ਤਾਰ ਦੇਗਾ, ਜਿਸ ਸਿਮਰਤ ਸਭ ਕਿਲ ਵਿਖ ਨਾਸੈ ਪਿਤਰੀ ਖੋਹ ਉਧਾਰੋ, ਸੋ ਹਰ ਹਰ ਤੁਮ ਸਦਕੀ ਜਾਪੋ ਜਾ ਕਾ ਅੰਤ ਨਾ ਪਾਰੋ, ਪੁੱਤਾ ਮਾਤਾ ਕੀ ਆਸੀਸ ਨਿਮਖ ਨਾ ਬਿਸਰੋ, ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਆਓ ਥੋੜ੍ਹਾ ਜਿਹਾ ਉਸ ਮਾਂ ਵੱਲ ਜਿਹਦਾ ਜ਼ਿਕਰ ਭਾਈ ਸਾਹਿਬ ਕਰਕੇ ਗਏ, ਕਿ ਮਹਿਸੂਸ ਹੋ ਰਿਹਾ ਉਹ ਮਾਂ ਅਸੀਸਾਂ ਦੇ ਰਹੀ ਹੈ। ਮਾਤਾ ਗੁਜਰੀ ਜੀ, ਅੱਜ ਇੱਛਾ ਸੀ ਉਹਨਾਂ ਦੇ ਜੀਵਨ ਸੰਬੰਧੀ ਸੰਖੇਪ ਜੀ ਉਹਨਾਂ ਦੀ ਯਾਤਰਾ ਦਾ ਅਸੀਂ ਜ਼ਿਕਰ ਜ਼ਰੂਰ ਕਰੀਏ। ਕਰਤਾਰਪੁਰ ਤੋਂ ਸ਼ੁਰੂ ਕਰੀਏ ਅਤੇ ਠੰਡੇ ਬੁਰਜ ਤੱਕ ਆਪਾਂ ਆ ਜਾਈਏ। ਸਿਰਫ ਸੰਖੇਪ ਜੀ ਇੱਕ ਪੰਛੀ ਚਾਹਤ। ਮਾਤਾ ਗੁਜਰੀ ਜੀ, ਇਹਨਾਂ ਦਾ ਜਨਮ ਮਾਤਾ ਬਿਸ਼ਨ ਕੌਰ ਦੀ ਕੁੱਖ 'ਚੋਂ, ਪਿਤਾ ਭਾਈ ਲਾਲ ਚੰਦ ਜੀ ਦੇ ਗ੍ਰਹਿ ਵਿਖੇ ਹੋਇਆ ਹੈ। ਧੰਨ ਗੁਰੂ ਹਰਗੋਬਿੰਦ ਸਾਹਿਬ ਕਰਤਾਰਪੁਰ ਦੀ ਧਰਤੀ 'ਤੇ ਆਏ। ਇਤਿਹਾਸ ਕਹਿੰਦਾ ਹੈ ਕਿ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਇਸ ਘਰ ਦੇ ਰਿਸ਼ਤੇ ਨੂੰ ਸਵੀਕਾਰਿਆ ਹੈ। ਮਾਤਾ ਗੁਜਰੀ ਜੀ ਦਾ ਰਿਸ਼ਤਾ ਗੁਰੂ ਤੇਗ ਬਹਾਦਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੋਟੇ ਸਪੁੱਤਰ ਨਾਲ ਹੋਇਆ ਹੈ। ਜਿਹੜੀ ਵਿਆਹ ਦੀ ਅਰਬਲਾ ਲਿਖੀ ਹੈ, ਇਹਨੂੰ ਲੁਕਾਉਣਾ ਨਹੀਂ ਆਪਾਂ ਇਤਿਹਾਸ ਨੂੰ। ਬਾਲ ਵਿਰੇਸ਼ ਵਿੱਚ ਵਿਆਹ ਹੋਇਆ ਹੈ। ਮਾਤਾ ਗੁਜਰੀ ਜੀ ਅੰਮ੍ਰਿਤਸਰ ਦੀ ਧਰਤੀ 'ਤੇ ਵੀ ਰਹੇ। ਉਹਨਾਂ ਨੇ ਕਰਤਾਰਪੁਰ ਤੋਂ ਕੀਰਤਪੁਰ ਸਾਹਿਬ ਵੀ ਆਏ। ਚੌਥੀ ਜੰਗ ਕਰਤਾਰਪੁਰ ਦੀ ਮਾਤਾ ਗੁਜਰੀ ਜੀ ਨੇ ਆਪਣੀਆਂ ਅੱਖਾਂ ਦੇ ਨਾਲ ਦੇਖੀ ਹੈ। ਕੀਰਤਪੁਰ ਸਾਹਿਬ ਦੀ ਧਰਤੀ 'ਤੇ ਆਉਂਦਿਆਂ ਜਦੋਂ ਗੁਰਗੱਦੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਪੋਤੇ ਗੁਰੂ ਹਰ ਰਾਏ ਸਾਹਿਬ ਨੂੰ ਗੁਰੂ ਬਣਾ ਦਿੱਤਾ ਸੀ, ਗੁਰੂ ਹਰ ਰਾਏ ਮੈਂ ਸ਼ਬਦ ਵਰਤਿਆ ਸਿੱਖ ਹੋਣ ਦੇ ਨਾਤੇ, ਪੋਤੇ ਨੂੰ ਗੁਰਗੱਦੀ ਦਿੱਤੀ ਅਤੇ ਆਪਣੇ ਮਹਿਲ ਮਾਤਾ ਨਾਨਕੀ ਜੀ ਨੂੰ, ਧੰਨ ਗੁਰੂ ਤੇਗ ਬਹਾਦਰ ਸਾਹਿਬ ਦੇ ਮਾਤਾ, ਔਰ ਗੁਰੂ ਤੇਗ ਬਹਾਦਰ ਜੀ ਦੇ ਮਹਿਲ ਮਾਤਾ ਗੁਜਰੀ ਜੀ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਬਕਾਲਾ ਸਾਹਿਬ ਦੀ ਧਰਤੀ ਵੱਲ ਤੋਰ ਦਿੱਤਾ। ਜਦੋਂ ਬਕਾਲਾ ਸਾਹਿਬ ਪਹੁੰਚੇ ਨੇ ਉਸ ਵਕਤ ਮਾਤਾ ਗੁਜਰੀ ਜੀ ਦੀ ਉਮਰ 18-19 ਸਾਲ ਦੇ ਕਰੀਬ ਸੀ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਉਹਨਾਂ ਦੀ ਆਰਬਲਾ 5 ਸਾਲ ਇਸ ਤੋਂ ਵੱਧ ਆਪਾਂ ਲੈ ਲਈਏ। ਬਾਬਾ ਬਕਾਲਾ ਸਾਹਿਬ ਨਾਂ ਬਾਅਦ ਵਿੱਚ ਪਿਆ ਹੈ, ਉੱਥੇ ਹਜ਼ੂਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ 2 ਦਹਾਕੇ ਤੋਂ ਵੱਧ ਸਮਾਂ ਉਸ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਵਿੱਚ ਜੁੜੇ ਰਹੇ ਨੇ। ਦੇਖੋ ਇਸ ਕਥਾ ਸੁਣਾ ਕੇ ਖਿੰਚ ਮੁੱਕ ਜਾਏਗੀ ਗੱਲ, ਬਾਅਦ 'ਚ ਆਪਾਂ ਪੜਚੋਲ ਵੀ ਲਾਂਗੇ ਕੀ ਬੋਲਿਆ, ਪਰ ਇੱਕ ਸੁਹਾਗਣ ਵੱਲ ਦੇਖੋ ਕਿ ਪਤੀ ਉਹਨਾਂ ਦੇ ਬੰਦਗੀ ਵੀ ਜੁੜੇ ਨੇ, ਸਿਮਰਨ ਵੀ ਜੁੜੇ ਨੇ, ਅਤੇ ਮਾਤਾ ਗੁਜਰੀ ਜੀ ਆਪਣੇ ਪਤੀ ਦੇ ਨਾਲ ਉੱਥੇ ਸਿਦਕ ਨੂੰ ਪਾਲਦਿਆਂ। ਇਤਿਹਾਸ ਵਿੱਚ ਕੋਈ ਉਲਾਮਾ, ਕੋਈ ਗਿਲਾ, ਕੋਈ ਸ਼ਿਕਵਾ ਭਾਈ ਸਾਹਿਬ ਬੈਠੇ ਨੇ ਕਥਾ ਕਰਨ ਵਾਲੇ ਕਿਤੇ ਨਹੀਂ ਮਿਲਦਾ। ਪਤੀ ਭਗਤੀ ਕਰਦੇ ਨੇ ਅਤੇ ਮਾਤ ਗੁਜਰੀ ਆਪਣੇ ਪਤੀ ਦੀ ਸੇਵਾ ਵਿੱਚ ਤਤਪਰ ਰਹਿੰਦੇ ਨੇ। ਹੁਣ ਇੱਥੇ ਭਾਵੇਂ ਇਤਿਹਾਸ ਨੇ ਕਿਹਾ ਕਿ ਪਿਤਾ ਜੀ ਨੇ ਬੰਦਗੀ ਕੀਤੀ, ਪਰ ਹਜ਼ੂਰ ਦੇ ਬਚਨ ਧੰਨ ਗੁਰੂ ਕਲਗੀਧਰ ਸਾਹਿਬ ਉਹਨਾਂ ਦੀ ਰਸਨਾ ਦੇ ਬੋਲ, ਉਹ ਕਹਿੰਦੇ ਨੇ ਪਿਤਾ ਨੇ ਬਹੁਤ ਭਗਤੀ ਕੀਤੀ, ਮਾਂ ਮੇਰੀ ਨੇ ਵੀ ਇੰਨੀ ਭਗਤੀ ਕੀਤੀ, ਪਰਮਾਤਮਾ ਖੁਸ਼ ਹੋ ਗਏ ਅਤੇ ਮੈਂ ਮਾਤ ਗੁਜਰੀ ਦੀ ਕੁੱਖ ਵਿੱਚ ਆਇਆ। ਦੇਖੋ ਇਹ ਭਗਤੀ ਹੈ ਜਿਹੜੀ ਠੰਡੇ ਬੁਰਜ 'ਤੇ ਬੈਠੀ ਮਾਂ ਅਸੀਸਾਂ ਦੇ ਰੀਖ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬੋਲ, ਤਾਂਤ ਮਾਤ ਮੁਰ ਅਰਖ ਅਰਾਧਾ। ਤਾਂਤ ਦਾ ਅਰਥ ਪਿਤਾ, ਮਾਤ ਦਾ ਅਰਥ ਹੈ ਮਾਂ। ਮਾਤਾ ਅਤੇ ਪਿਤਾ ਨੇ ਇੰਨੀ ਭਗਤੀ ਕੀਤੀ, ਤਾਂਤ ਮਾਤ ਮੁਰ ਅਰਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ ਤਿੰਨ ਜੋ ਕਰੀ ਅਲਾਕੀ ਸੇਵਾ। ਤਿੰਨ ਸ਼ਬਦ ਵਰਤਿਆ ਬਹੁ ਬਚਨ। ਉਹਨਾਂ ਨੇ, ਮੇਰੀ ਮਾਂ ਨੇ, ਮੇਰੇ ਪਿਤਾ ਨੇ ਇੰਨੀ ਸੇਵਾ ਕੀਤੀ, ਤਿੰਨ ਜੋ ਕਰੀ ਅਲਾਕੀ ਸੇਵਾ, ਤਾਂ ਤੇ ਭੈ ਪ੍ਰਸੰਨ ਗੁਰਦੇਵਾ, ਤਿੰਨ ਪ੍ਰਭ ਜਬ ਆਇਸ ਮੋਇ ਦੀਆ, ਤਬ ਹਮ ਜਨਮ ਕੱਲੂ ਮੈਲੀਆ। ਉਹ ਭਗਤੀ, ਉਹ ਸਿਮਰਨ। ਮਾਤ ਗੁਜਰੀ ਜੀ 2 ਦਹਾਕਿਆਂ ਤੋਂ ਵੱਧ, ਮੈਂ ਇੱਥੇ ਸ਼ਬਦ ਕਹਿਣ ਤੋਂ ਸੰਕੋਚ ਕਰਾਂਗਾ, ਸਿਰਫ ਸਿਆਣੇ ਸਮਝ ਆਇਓ, ਸੱਚ ਇਹ ਵੇ ਗੁਰੂ ਵਰਗਾ ਗ੍ਰਿਸਤ ਵੀ ਸ਼ਾਇਦ ਕਿਤੇ ਵੇਖਣ ਨੂੰ ਮਿਲੇ। ਫਿਰ ਸ਼ਬਦ ਦੁਹਰਾ ਦਿਆਂ, ਗ੍ਰਿਸਤ ਦਾ ਅਰਥ ਵਾਸ਼ਨਾਵਾਂ ਦੀ ਪੂਰਤੀ ਨਹੀਂ। ਮਹਾਂਪੁਰਖਾਂ ਦੇ ਜਿਹੜੇ ਭਾਵਨਾ ਵਾਲਿਆਂ ਨੇ ਇਤਿਹਾਸ ਲਿਖੇ, ਉਹਨਾਂ ਨੇ ਗ੍ਰਿਸਤ ਨੂੰ ਗੁਰੂ ਘਰ ਦਾ ਗ੍ਰਿਸਤ ਕੇਵਲ ਵਾਸ਼ਨਾਵਾਂ ਨਹੀਂ, ਉਹ ਤਾਂ ਕਹਿੰਦੇ ਨੇ ਇਹ ਉਹ ਗ੍ਰਿਸਤ ਹੈ ਕਿ ਜਿਉਂ ਜਿਉਂ ਕੇਸ ਚਿੱਟੇ ਹੁੰਦੇ ਜਾਣ, ਪਰਮਾਤਮਾ ਤਰਸ ਕਰੇ ਸਿੱਖ ਇੰਦਰੀਆਂ 'ਤੇ ਇੰਨਾ ਕਾਬੂ ਪਾ ਜਾਏ, ਪਰਮਾਤਮਾ ਉਹਦੇ ਮਨ ਦੀ ਕਾਲ ਖਿਲਾ ਕੇ ਅੰਦਰ ਵੀ ਸਵੇਤ ਕਰ ਦੇ। ਹਜ਼ੂਰ ਨੂੰ ਪੁੱਛੋ, ਮਹਾਰਾਜ ਦਾ ਇੱਕ ਬਚਨ ਹੈ, ਸੋ ਗਿਰਹੀ ਜੋ ਨਿਗ੍ਰਹੋ ਕਰੇ ਗ੍ਰਿਸਤ ਹੈ। ਨਿਗ੍ਰਹੋ ਦਾ ਅਰਥ ਹੁੰਦਾ ਰੋਕਣਾ, ਵਰਜਣਾ। ਕਹਿੰਦੇ ਨੇ ਗ੍ਰਿਸਤੀ ਉਹ ਵੇ ਕਿ ਜਿਹੜਾ ਭਜਨ ਬੰਦਗੀ ਸਿਮਰਨ ਸੇਵਾ ਕਰਦਿਆਂ ਕਰਦਿਆਂ ਇਸ ਅਵਸਥਾ ਵਿੱਚ ਪਹੁੰਚ ਜਾਵੇ ਕਿ ਉਹ ਗ੍ਰਿਸਤ ਵਿੱਚ ਘਰ ਵਿੱਚ ਰਹਿ ਕੇ ਵੀ ਆਪਣੇ ਅੰਦਰ ਦੀਆਂ ਵਾਸ਼ਨਾਵਾਂ ਨੂੰ ਇੰਜ ਕਾਬੂ ਪਾ ਲੈ ਜਿਵੇਂ ਕਿਸੇ ਅੜੀਅਲ ਘੋੜੇ ਨੂੰ ਲਗਾਮ ਪਕੜ ਕੇ ਆਪਣੇ ਕਾਬੂ ਕੀਤਾ ਹੁੰਦਾ ਹੈ। ਸੋ ਗ੍ਰਿਹੀ ਜੋ ਨਿਗ੍ਰਹ ਕਰੇ, ਫਿਰ ਕਰੇ ਕਿ ਜਪ ਤਪ ਸੰਯਮ ਭੀਖਿਆ ਕਰੇ, ਇਹ ਚੀਜ਼ਾਂ ਹੋਣਗੀਆਂ ਤੇ ਨਿਗ੍ਰਹ ਹੋਵੇਗਾ, ਜੇ ਇਹ ਨਹੀਂ ਫਿਰ ਹੱਠ ਹੈ। ਹੱਠ ਵਾਲਾ ਬੰਦਾ ਕਿਤੇ ਵੀ ਜਾਓਗੇ ਉਹ ਬੰਦਾ ਡੋਲ ਸਕਦਾ ਹੈ। ਜਪ ਤਪ ਸੰਯਮ ਬੰਦਗੀ ਕਰੇ, ਸਿਮਰਨ ਸੇਵਾ ਕਰੇ, ਜਪ ਤਪ ਸੰਯਮ ਭੀਖਿਆ ਕਰੇ, ਫਿਰ ਇਹੋ ਜਿਹਾ ਗ੍ਰਿਸਤੀ ਕਿਹੋ ਜਿਹਾ? ਮਹਾਰਾਜ ਕਹਿੰਦੇ ਨੇ ਪੁੰਨ ਦਾਨ ਕਾ ਕਰੇ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਦੂਸਰੀ ਬੇਨਤੀ, ਜਿਹੜਾ ਗ੍ਰਿਸਤੀ ਹੈ, ਬਾਬਾ ਫਰੀਦ ਗ੍ਰਿਸਤੀ ਨੇ, ਉਹਨਾਂ ਦੀਆਂ ਸ਼ਾਦੀਆਂ ਹੋਈਆਂ ਨੇ, ਪਰ ਜਦੋਂ ਕਿਤੇ ਅੰਦਰ ਦੀ ਗੱਲ ਚੱਲਦੀ ਹੈ ਨਾਮ ਦੀ, ਮਨ ਦੀ, ਉਹ ਕਹਿੰਦੇ ਨੇ ਤੂੰ ਰੱਬ ਨੂੰ ਭਾਲਣ ਲਈ ਖੁਦਾ ਨੂੰ ਲੱਭਣ ਤੁਰੇ, ਤੈਨੂੰ ਅੱਜ ਮਿਲ ਸਕਦਾ ਇੱਕ ਕੰਮ ਕਰ, ਸਿਮਰਨ ਕਰ, ਆਪਣੀਆਂ ਇੰਦਰੀਆਂ 'ਤੇ ਕਾਬੂ ਪਾ ਜਾ। ਆਜ ਮਿਲਾਵਾ ਸ਼ੇਖ ਫਰੀਦ, ਅੱਜ ਮਿਲ ਸਕਦਾ, ਅੱਜ ਮਿਲਾਵਾ ਸ਼ੇਖ ਫਰੀਦ, ਟਾਕਿਮ ਕੁੰਜੜੀਆਂ ਮਨੋ ਮਚੰਦੜੀਆਂ, ਜਿਨ੍ਹਾਂ ਨੇ ਤੇਰੇ ਮਨ ਵਿੱਚ ਅੱਗ ਦੇ ਭਾਂਬੜ ਬਾਲੇ ਨੇ, ਬਸ ਇਹਨਾਂ ਇੰਦਰੀਆਂ ਨੂੰ ਕਾਬੂ ਪਾ ਲੈ, ਅੱਜ ਹੀ ਮਿਲ ਜਾਏਗਾ। ਬਾਬੇ ਕਬੀਰ ਸਾਹਿਬ ਨੂੰ ਪੁੱਛੋ, ਗ੍ਰਿਸਤੀ ਨੇ, ਉਹ ਕਹਿੰਦੇ ਰੌਲਾ ਪਾਉਣਾ ਪਿਆ, ਪਰਮਾਤਮਾ ਦੂਰ ਹੈ? ਉਹ ਕਹਿੰਦੇ ਨੇ ਖੈ ਹਜ਼ੂਰ ਕਤ ਦੂਰ ਬਤਾਵੋ, ਦੁੰਦਰ ਬੰਦ ਹੋ ਸੁੰਦਰ ਪਾਵੋ। ਦੇਖੋ ਦੁੰਦਰ ਬੰਧ। ਮੈਂ ਫਿਰ ਇੱਕ ਬੇਨਤੀ ਕਰਦੇ ਹਾਂ ਕਿ ਮਾਂ ਦਾ ਅੰਦਰ ਮਾਤ ਗੁਜਰੀ ਸੇਵਾ ਕਰਦੇ ਨੇ, ਉਹਨਾਂ ਨੂੰ ਆਪਾਂ ਦੁਨਿਆਵੀ ਗ੍ਰਿਸ਼ਤ ਨਾਲ ਨਾ ਕਿਤੇ ਜੋੜ ਬਈਏ। ਆ ਦੁਨਿਆਵੀ ਗ੍ਰਿਸ਼ਤ ਦੀਆਂ ਉਦਾਹਰਨਾਂ ਮਤ ਦਈਏ। ਧੁਰੋਂ ਦਰਗਾਹ ਤੋਂ ਨਵਾਜੇ ਆਏ ਨੇ ਅਤੇ ਉਸ ਕੁੱਖ ਨੇ ਜਿਹਨੂੰ ਜਨਮ ਦੇਣਾ ਹੈ ਪਿਆਰਿਓ, ਉਸ ਕੁੱਖ ਦੀ ਤਿਆਰੀ ਹੈ ਬਕਾਲਾ ਸਾਹਿਬ ਦੀ ਧਰਤੀ 'ਤੇ ਉਹਨੂੰ ਜੀ ਆਇਆ ਕਹਿਣ ਲਈ। ਉੱਥੇ ਮਾਤਾ ਜੀ ਸੇਵਾ ਕਰਦੇ ਰਹੇ, ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਅੰਦਰ ਜੋਤ ਆਈ। ਗੁਰਦੇਵ ਨੂੰ ਭਾਈ ਮੱਖਣ ਸ਼ਾਹ ਜੀ ਨੇ ਪ੍ਰਗਟ ਕੀਤਾ, ਸਿਰਫ ਫੋਕਸ ਮਾਤਾ ਗੁਜਰੀ ਜੀ, ਉਹਨੇ ਪ੍ਰਗਟ ਕੀਤਾ। ਹਜ਼ੂਰ ਬਾਹਰ ਆਏ, ਉਹਨਾਂ ਨੇ ਜਿਨ੍ਹਾਂ ਨੇ ਗੋਲੀਆਂ ਚਲਾਈਆਂ ਉਹਨਾਂ ਨੂੰ ਵੀ ਕਹਿ ਦਿੱਤਾ ਪਰਮਾਤਮਾ ਤੁਹਾਡਾ ਭਲਾ ਕਰੇ ਹੋਏ, ਕਿਉਂਕਿ ਬੰਦਗੀ ਕਰਨ ਵਾਲਾ ਸੱਚ ਇਹ ਵੇ ਉਹ ਬੁਰਾ ਕਰਨ ਵਾਲੇ ਦਾ ਵੀ ਭਲਾ ਮੰਗਦਾ ਹੈ, ਕਿਉਂਕਿ ਜਿੰਨਾ ਬੰਦਾ ਬੁਰਾ ਮੰਗਦਾ ਉਹਨਾਂ ਜਿਹਦੀ ਬੁਰਿਆਈ ਕਰਦਾ ਸ਼ਾਇਦ ਉਹਦਾ ਬੁਰਾ ਇੰਨਾ ਨਾ ਹੋਵੇ ਜਿੰਨਾ ਆਪਣੇ ਅੰਦਰ ਦਾ ਬੁਰਾ ਹੋ ਜਾਏ। ਬੁਰਿਆਈ ਚਿਤਾਉਣ ਵਾਲੇ ਦਾ ਅੰਦਰ ਕਿਤੇ ਟਿਕਦਾ? ਮਹਾਰਾਜ ਜੀ ਨੇ ਤਾਂ ਬਾਣੀ 'ਚ ਕਿਹਾ ਕਿ ਜੇ ਬੰਦਿਆ ਤੂੰ ਬਿਮਾਰੀਆਂ ਤੋਂ ਬਚਣਾ ਸੱਚ ਇਹ ਵੇ। ਅੱਜ ਥਾਂ ਥਾਂ 'ਤੇ ਦੱਸਦੇ ਪਏ ਨੇ ਕਿ ਇਸ ਢੰਗ ਨਾਲ ਜੀਓ, ਇੰਝ ਜੀਓ। ਉਹ ਮੈਂ ਕਹਿੰਦਾ ਬਾਬਾ ਫਰੀਦ ਕਹਿੰਦਾ ਤੈਨੂੰ ਕੋਈ ਰੋਗ ਨਹੀਂ ਲੱਗੇਗਾ, ਇੱਕ ਈਰਖਾ ਤੋਂ ਬਚ ਜਾ, ਦੂਜਾ ਕਿਸੇ ਦਾ ਬੁਰਾ ਨਾ ਸੋਚ, ਸਭ ਦਾ ਭਲਾ ਮੰਗ, ਤੇਰੇ ਅੰਦਰ ਨੂੰ ਖੇੜਾ ਮਿਲੇਗਾ, ਸਾਰੀਆਂ ਬਿਮਾਰੀਆਂ ਵੀ ਖੇੜਾ ਛੱਡ ਜਾਣ। ਫਰੀਦਾ, ਬੁਰੇ ਦਾ ਭਲਾ ਕਰ। ਜਦੋਂ ਬੁਰਿਆਈ ਆਉਂਦੀ ਉਦੋਂ ਬੰਦਾ ਗੁੱਸੇ 'ਚ ਆਉਂਦਾ। ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਏ, ਦੇਹੀ ਰੋਗ ਨਾ ਲੱਗੀ ਪੱਲੇ, ਸਭ ਕੁਛ ਭਾਏ। ਉੱਥੇ ਮਾਤਾ ਜੀ ਦੇ ਸਨਮੁਖ ਸਭ ਕੁਝ ਹੋਇਆ, ਪਰ ਪਤੀ ਦੀ ਆਗਿਆ ਵੀ ਸ਼ੀਸ਼ ਚੁਕਾਇਆ। ਬਕਾਲਾ ਸਾਹਿਬ ਦੀ ਧਰਤੀ ਤੋਂ, ਬਾਬਾ ਬਕਾਲਾ ਸਾਹਿਬ ਜੀ ਧਰਤੀ ਤੋਂ ਅੰਮ੍ਰਿਤਸਰ ਆਏ, ਮਾਤ ਗੁਜਰੀ ਨਾਲ ਨੇ। ਸੰਖੇਪ ਜੀ ਬੇਨਤੀ ਕਰਾਂ ਕਿ ਜੇ ਗੁਰੂ ਕਾ ਚੱਕ ਵਸਾਇਆ ਹੈ ਪਰਿਵਾਰ ਨਾਲ ਹੈ, ਵਾਹਿਗੁਰੂ ਚੱਕ ਨਾਨਕੀ ਵਸਾਇਆ ਪਰਿਵਾਰ ਨਾਲ ਹੈ, ਮਾਲਵਾ ਰਟਨ ਕੀਤਾ ਤੇ ਮਾਤ ਗੁਜਰੀ ਜੀ ਪਤੀ ਜੀ ਦੇ ਨਾਲ ਨੇ। ਜੇ ਪੂਰਬ ਨੂੰ ਹਜ਼ੂਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਗਏ ਮਾਤਾ ਨਾਨਕੀ, ਤੇ ਉਹਨਾਂ ਦੇ ਮਹਿਲ ਮਾਤਾ ਗੁਜਰੀ ਜੀ ਨਾਲ ਨੇ। ਹੁਣ ਦੇਖੋ ਉਹ ਅਸਥਾਨ ਹੈ, ਅਸੀਂ ਦਰਸ਼ਨ ਕੀਤੇ ਆ, ਉਸ ਕਮਰੇ ਵਿੱਚ ਵੀ ਬੈਠਣ ਦਾ ਸੁਭਾਗ ਪ੍ਰਾਪਤ ਹੋਇਆ। ਬਿਲਕੁਲ ਇਲਾਹਾਬਾਦ ਤਰਬੈਣੀ ਦੇ ਕਿਨਾਰੇ 'ਤੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਦਾ ਅਸਥਾਨ ਹੈ। ਮੁਰਪਿਤ ਪੂਰਬ ਕੀਸ ਪਿਆਨਾ, ਭਾਂਤ ਭਾਂਤ ਕੇ ਤੀਰਥ ਨਾਨਾ, ਜਬ ਹੀ ਜਾਤ ਤਰਬੈਣੀ ਭਏ, ਪੁੰਨ ਦਾਨ ਦਿਨ ਕਰਤ ਬਤੈ। ਉੱਥੇ ਇੱਕ ਭਾਗ ਲੱਗਾ ਕੁੱਖ ਨੂੰ, ਭਾਗ ਸ਼ਬਦ ਮੈਂ ਵਰਤਿਆ ਹੈ। ਜਦੋਂ ਉੱਥੇ ਪਏ ਤੇ ਉੱਥੇ ਕਿਹਾ ਹਜ਼ੂਰ ਨੇ ਤਹੀ ਪ੍ਰਕਾਸ਼ ਹਮਾਰਾ ਪਇਓ। ਦੇਖੋ ਉੱਥੇ ਤਹੀ ਪ੍ਰਕਾਸ਼ ਕਿਹਾ, ਭਾਵ ਨਹੀਂ ਕਿਹਾ। ਉੱਥੇ ਜਦੋਂ ਜਾਓ ਕਿਤੇ ਬੈਠੀਏ, ਉੱਥੇ ਕਿਹਾ ਜਾਂਦਾ ਇੱਥੇ ਮਾਤਾ ਜੀ ਨੇ ਬਹੁਤ ਭਗਤੀ ਕੀਤੀ, ਸਿਮਰਨ ਕੀਤਾ, ਇਹਨੂੰ ਮਤ ਤੀਰਥ ਸ਼ਬਦ ਆਇਆ ਵੇਖ ਕੇ ਅਸੀਂ ਕਹਿਣ ਲੱਗ ਪਈਏ ਗੁਰੂ ਤੀਰਥਾਂ 'ਤੇ ਨਹੀਂ। ਗੁਰੂ ਤਾਂ ਖੁਦ ਤੀਰਥ ਹੈ ਜਿਹੜਾ ਇਹਦੇ ਕੋਲ ਆਉਂਦਾ, ਬਾਣੀ ਨਾਲ ਬੰਦਿਆਂ ਦੇ ਅੰਦਰ ਦੀ ਮੈਲ ਧੋ ਦਿੰਦਾ। ਹਜ਼ੂਰ ਸੱਚੇ ਪਾਤਸ਼ਾਹ ਤਹੀਂ ਪ੍ਰਕਾਸ਼, ਮਹਾਰਾਜ ਕਹਿੰਦੇ ਨੇ ਖਮਾਰਾ ਭਇਓ। ਅਗਲੀ ਬੇਨਤੀ ਜਿਹੜੀ ਅਗਲੀ ਤੋਕ ਹੈ ਨਾ, ਉਹਦੇ ਵਿੱਚ ਬਹੁਤ ਸਮਾਂ ਲੱਗਦਾ ਅਰਥ ਕਰਦੇ ਹਾਂ। ਇੱਥੋਂ ਹਜ਼ੂਰ ਤੁਰੇ ਨੇ, ਪਟਨਾ ਸਾਹਿਬ ਦੀ ਧਰਤੀ 'ਤੇ ਪਹੁੰਚੇ ਨੇ। ਮਾਤ ਨਾਨਕੀ ਪ੍ਰਸੰਨ ਹੈ, ਮਾਤਾ ਗੁਜਰੀ ਜੀ ਉਹਨਾਂ ਦੀ ਕੁੱਖ ਨੂੰ ਭਾਗ ਲੱਗਾ ਹੈ, ਪਰ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਪਟਨੇ ਦੀ ਧਰਤੀ 'ਤੇ ਰੁਕੇ ਨਹੀਂ। ਘਰ ਸੰਤਾਨ ਦਾ ਜਨਮ ਹੋਣਾ, ਪੁੱਤਰ ਨੇ ਆਉਣਾ। ਇੱਥੇ ਹੁਣ ਮਾਤਾ ਗੁਜਰੀ ਸਾਹਿਬ ਜੀ ਦੇ ਅੰਦਰ ਨੂੰ ਤੁਸੀਂ ਦੇਖੋ ਥੋੜ੍ਹਾ ਜਿਹਾ, ਇਹਨੂੰ ਅਸੀਂ ਅਨੁਭਵ ਕਰੀਏ ਗੱਲ 'ਚ ਨਾ, ਇਹਨੂੰ ਗੱਲ ਮੁਕਾਈਏ ਨਾ ਕਿ ਇੱਕ ਗ੍ਰਿਸ਼ਤੀ ਹੈ, ਉਹਦੇ ਘਰ ਵਿਆਹ ਤੋਂ ਢਾਈ ਤਿੰਨ ਦਹਾਕੇ ਬਾਅਦ ਘਰ ਪੁੱਤਰ ਆ ਰਿਹਾ, ਸੰਤਾਨ ਆ ਰਹੀ ਹੈ। ਕੀ ਇੱਕ ਔਰਤ ਚਾਹੇਗੀ ਕਿ ਮੇਰਾ ਪਤੀ ਮੇਰੇ ਕੋਲ ਨਾ ਹੋਵੇ, ਘਰ ਸੰਤਾਨ ਦਾ ਜਨਮ ਹੁੰਦਾ ਹੋਵੇ ਤੇ ਪਤੀ ਲੋਕਾਂ ਦੇ ਦੁੱਖ ਨਿਵਾਰਨ ਲਈ ਅੱਗੇ ਤੁਰਿਆ ਹੋਵੇ? ਸੱਚ ਇਹ ਵੇ, ਧੰਨ ਮਾਤਾ ਗੁਜਰੀ ਜਿਹਨੇ ਇਸ ਸੇਵਾ ਨੂੰ ਪਿੱਛੇ ਰਹਿ ਕੇ ਆਪ ਹਜ਼ੂਰ ਜੀ ਨੂੰ ਕਿਹਾ ਮਹਾਰਾਜ ਕਿ ਤੁਸੀਂ ਤਪਦੇ ਸੜਦੇ ਲੋਕਾਂ ਦੇ ਲੋਕਾਈ ਦਾ ਭਲਾ ਕਰੋ, ਅਸੀਂ ਪਿੱਛੇ ਰੁਕਾਂਗੇ, ਪਰਿਵਾਰ ਪਿੱਛੇ ਰੁਕਿਆ। ਮਾਤ ਗੁਜਰੀ ਜੀ ਦੀ ਕੁੱਖ ਵਿੱਚੋਂ ਪਟਨਾ ਸਾਹਿਬ ਦੀ ਧਰਤੀ 'ਤੇ ਧੰਨ ਗੁਰੂ ਗੋਬਿੰਦ ਰਾਏ ਜੀ ਦਾ ਆਗਮਨ ਹੋਇਆ। ਮੈਂ ਗੋਬਿੰਦ ਰਾਏ ਸ਼ਬਦ ਵਰਤੇ ਆਖੇ। ਫਿਰ ਉਹ ਮਾਂ ਪੁੱਤਰ ਨੂੰ ਪਾਲਦੀ ਹੈ, ਦਾਦੀ ਅਤੇ ਮਾਂ ਨੇ ਗੁਰੂ ਗੋਬਿੰਦ ਰਾਏ ਜੀ ਨੂੰ ਪਾਲਿਆ ਹੈ, ਇਤਿਹਾਸ ਦੀਆਂ ਸਾਖੀਆਂ ਨੇ। ਉੱਥੇ ਪਟਨਾ ਸਾਹਿਬ ਮਾਤਾ ਗੁਜਰੀ ਜੀ ਦੇ ਸਾਹਮਣੇ ਕਦੀ ਲਾਡ ਨਾਲ ਕੰਗਣ ਸੱਟ ਕੇ ਆ ਜਾਂਦੇ ਨੇ। ਮਾਂ ਲਾਡ ਦੇਖਦੀ, ਇੱਕ ਕੰਗਣ ਸੱਟਦੇ ਨੇ, ਪੁੱਛਦੇ ਨੇ ਲਾਲ ਇਹ ਕੰਗਣ ਕਿੱਥੇ ਸੱਟਿਆ, ਅਤੇ ਕਹਿੰਦੇ ਨੇ ਚਲੋ ਮੇਰੇ ਨਾਲ ਮੈਂ ਦੱਸਾਂ, ਅਤੇ ਉਂਗਲ ਨਾਲ ਇਸ਼ਾਰਾ ਕਰਕੇ ਨਹੀਂ ਕਹਿੰਦੇ ਇੱਥੇ ਸੱਟਿਆ, ਦੂਜੇ ਨੂੰ ਖੋਲ੍ਹ ਕੇ ਸੱਟ ਕੇ ਕਹਿੰਦੇ ਨੇ ਮਾਂ ਜਿੱਥੇ ਆ ਗਿਆ ਪਹਿਲਾਂ ਵੀ ਇੱਥੇ ਸੱਟਿਆ ਹੈ। ਮਾਤਾ ਜੀ ਲਾਡ ਦੇਖਦੇ ਨੇ, ਉੱਥੇ ਗੁਲੇਲੇ ਚਲਾਏ, ਤੀਰ ਚਲਾਏ। ਮਾਤ ਗੁਜਰੀ ਜੀ ਉੱਥੇ ਹੀ ਧਰਤੀ 'ਤੇ ਪਟਨਾ ਸਾਹਿਬ ਹਜ਼ੂਰ ਪੌਣੇ ਕੁ 5 ਸਾਲ ਦੇ ਕਰੀਬ ਹੋਏ ਨੇ, ਪੁੱਤਰ ਨੂੰ ਪਾਲਦੇ ਰਹੇ ਅਤੇ ਪਿਤਾ ਅਤੇ ਪੁੱਤਰ ਦਾ ਆਪਸ ਵਿੱਚ ਮੇਲ ਹੋਇਆ। ਗੁਰੂ ਤੇਗ ਬਹਾਦਰ ਸਾਹਿਬ ਪੰਜਾਬ ਦੀ ਧਰਤੀ ਨੂੰ ਆਏ, ਪਰ ਪਰਿਵਾਰ ਬਾਅਦ ਵਿੱਚ ਆਇਆ ਹੈ। ਮਾਤਾ ਗੁਜਰੀ ਜੀ ਪੁੱਤਰ ਨੂੰ ਲੈ ਕੇ ਆਨੰਦਪੁਰ ਸਾਹਿਬ ਆਏ। ਇਸ ਧਰਤੀ 'ਤੇ ਕੁਝ ਸਮਾਂ ਮਾਤਾ ਗੁਜਰੀ ਜੀ ਆਪਣੇ ਪੁੱਤਰ ਨੂੰ ਲੈ ਕੇ, ਉਹਨਾਂ ਦੇ ਪਿਤਾ ਮਾਤਾ ਗੁਜਰੀ ਜੀ ਦੇ ਪਤੀ ਗੁਰਦੇਵ ਗੁਰੂ ਤੇਗ ਬਹਾਦਰ ਉਹਨਾਂ ਦੀ ਛਤਰ ਛਾਇਆ ਦੇ ਥੱਲੇ ਪਰਵਰਿਸ਼ ਹੁੰਦੀ ਰਹੀ। ਪਰ ਦੇਖੋ ਉਹ ਘੜੀ ਆਈ ਜਦੋਂ ਕਸ਼ਮੀਰੀ ਪੰਡਿਤਾਂ ਨੇ ਫਰਿਆਦ ਕੀਤੀ, ਇੱਕ ਸੁਹਾਗਣ ਦਾ ਅੰਦਰ ਹੈ, ਪਤੀ ਦੀ ਪ੍ਰਸੰਨਤਾ ਪਤੀ ਦਾ ਹੋਣਾ ਹੀ ਸਭ ਕੁਝ ਹੈ। ਪਰ ਮਾਤਾ ਗੁਜਰੀ ਜੀ ਨੇ ਆਪਣੀਆਂ ਅੱਖਾਂ ਨਾਲ ਆਪਣੇ ਪਤੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਸ਼ਹਾਦਤ ਦਾ ਜਾਮ ਪੀਂਦਿਆਂ ਜਾਣ ਲੱਗਿਆ ਆਨੰਦਪੁਰ ਸਾਹਿਬ ਦੀ ਧਰਤੀ ਤੋਂ ਅੱਖਾਂ ਨਾਲ ਦੇਖਿਆ ਹੈ। ਆਪ ਤੋਰਿਆ ਵਾਪਸ ਆਏ, ਧੜ ਨਹੀਂ ਆਇਆ, ਕੇਵਲ ਸ਼ੀਸ ਆਇਆ ਹੈ। ਧੰਨ ਹੈ ਮਾਤਾ ਗੁਜਰੀ, ਧੰਨ ਉਹ ਮਾਂ ਜਿਹਨੇ ਸਿਰਫ ਪਤੀ ਦਾ ਸੀਸ ਦੇਖਿਆ। ਇਹ ਸ਼ਬਦ ਕਹਿਣੇ ਬਹੁਤ ਸੌਖੇ ਨੇ। ਇੱਕ ਔਰਤ ਦੇ ਅੰਦਰ ਨੂੰ ਪੁੱਛ ਕੇ ਦੇਖੋ, ਮਾਤਾ ਗੁਜਰੀ ਜੀ ਦੀ ਸੇਵਾ ਧੰਨ ਹੈ। ਪੁੱਤਰ ਨੂੰ ਪਾਲਿਆ, ਪਤੀ ਘਰ ਨਹੀਂ, ਪਤੀ ਭੋਰੇ ਵਿੱਚ ਬੰਦਗੀ ਕਰਦੇ ਨੇ, ਆਪ ਬਾਹਰ ਬੈਠ ਕੇ ਅਭਿਆਸ ਕਰਦੇ ਨੇ, ਸੇਵਾ ਪੈ ਕਰਦੇ ਨੇ। ਅਤੇ ਅੱਜ ਜਿਸ ਦੇ ਪਤੀ ਦਾ ਇਕੱਲਾ ਸੀਸ ਆਇਆ ਹੋਵੇ, ਕਿਤੇ ਇਤਿਹਾਸ ਨੇ ਰੁਦਨ ਦਾ ਜ਼ਿਕਰ ਨਹੀਂ ਕੀਤਾ। ਪਤੀ ਦੇ ਸੀਸ ਨੂੰ ਦੇਖਿਆ, ਪਰ ਸੀਸ ਦੇਖ ਕੇ ਆਪਣੇ ਪੁੱਤ ਵੱਲ ਦੇਖਿਆ, ਅਤੇ ਸੀਸ ਨੂੰ ਦੇਖ ਕੇ ਇੱਕੋ ਹੱਥ ਜੋੜ ਕੇ ਕਿਹਾ ਸੀ, ਸਤਿਗੁਰੂ ਤੁਹਾਡੀ ਨਿਭ ਗਈ ਮੇਰੀ ਨਿਭ ਜਾਏ। ਇਹੀ ਸ਼ਬਦ ਨੇ ਨਾ। ਉਸੇ ਧਰਤੀ 'ਤੇ ਮਾਤਾ ਨੇ ਫਿਰ ਅਸੀਸਾਂ ਦਿੱਤੀਆਂ, ਪੁੱਤਰ ਤੇਰਾ ਸੁਜਸ ਹੋਵੇ। ਪਾਉਂਟਾ ਸਾਹਿਬ ਦੀ ਧਰਤੀ 'ਤੇ ਕਿਰਪਾ ਹੋਈ, ਪੁੱਤਰ ਦੇ ਘਰ ਪੁੱਤਰਾਂ ਨੇ ਜਨਮ ਲਿਆ, 4 ਸਾਹਿਬਜ਼ਾਦੇ ਉਹਨਾਂ ਦਾ ਜਨਮ ਹੋਇਆ। ਮਾਂ ਅੱਤ ਦੀ ਦਾਦੀ ਪ੍ਰਸੰਨ ਹੋਈ। ਦੇਖੋ ਕੁਝ ਗੱਲਾਂ ਲੁਕਾਈਏ ਨਾ, ਮੇਰੀ ਇੱਕ ਬੇਨਤੀ ਹੈ। ਸ਼੍ਰੋਮਣੀ ਕਮੇਟੀ ਨੇ ਵੀ 4 ਸਾਹਿਬਜ਼ਾਦੇ ਪੁਸਤਕ ਛਾਪੀ ਹੈ, ਉਹਦੇ 'ਚ ਇਹ ਲਿਖਿਆ, ਬਾਬਾ ਅਜੀਤ ਸਿੰਘ ਮਾਤਾ ਸੁੰਦਰੀ ਜੀ ਦੀ ਕੁੱਖ ਵਿੱਚੋਂ ਨੇ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਮਾਤਾ ਜੀਤੋ ਦੀ ਕੁੱਖ ਵਿੱਚੋਂ ਨੇ। ਇੱਕ ਦਾਦੀ ਦਾ ਅੰਦਰ ਦੇਖੋ ਕਿ ਜਿਹਦੀ ਨੂੰਹ ਸੰਸਾਰ ਤੋਂ ਚਲਾਣਾ ਕਰਦਾ, ਅਤੇ ਸਭ ਤੋਂ ਛੋਟਾ ਪੋਤਾ 2.5 ਸਾਲ ਦਾ ਹੋਵੇ, ਉਹਨੂੰ ਕਿਵੇਂ ਪਾਲਿਆ ਹੋਵੇਗਾ। ਧੰਨ ਹੈ ਮਾਤਾ ਗੁਜਰੀ ਜੀ। ਬਾਬਾ ਫਤਿਹ ਸਿੰਘ ਜੀ ਦੀ ਆਰਬਲਾ ਕਿੰਨੀ ਕੁ ਹੈ। ਸ਼ੀਤਲ ਸਾਹਿਬ ਤਾਂ ਲਿਖਦੇ ਨੇ ਕਿ ਬੱਚੇ ਨੂੰ ਰੂੰ ਦੁੱਧ ਵਿੱਚ ਭੇਂ ਭੇਂ ਕੇ ਬੱਤੀਆਂ ਮੁੱਖ 'ਚ ਬੱਚੇ ਦੇ ਪਾ ਕੇ ਉਹਨੂੰ ਪਾਲਿਆ ਹੈ। ਦੋਨਾਂ ਛੋਟੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਆਪਣੀਆਂ ਅੱਖਾਂ ਤੋਂ ਦੂਰ ਨਹੀਂ ਜਾਣ ਦਿੰਦੇ। ਬਾਬਾ ਫਤਿਹ ਸਿੰਘ ਨੂੰ ਹਰ ਵਕਤ ਆਪਣੀ ਗੋਦ ਵਿੱਚ ਰੱਖਣਾ। ਹੁਣ ਇੱਕ ਦਾਦੀ ਹੈ, ਇਹਨੂੰ ਇਮੋਸ਼ਨਲ ਖੋਲਣੀ ਨਹੀਂ। ਦੇਖੋ ਨੂੰਹ ਚਲੀ ਜਾਏ, ਉਹਨਾਂ ਪੋਤਿਆਂ ਦੇ ਜਜ਼ਬਾਤ ਕਿਹੋ ਜਿਹਾ ਹੋਣਗੇ। ਕਿ ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ ਉਹ ਪੁੱਛਦੇ ਨਹੀਂ ਹੋਣਗੇ ਕਿੰਨਾ ਪਿਆਰ ਹੈ ਉਹ। ਪਰ ਦਾਦੀ ਦੀ ਗੋਦ ਨੇ ਮਾਂ ਵਾਲਾ ਵੀ ਪਿਆਰ ਦਿੱਤਾ। ਆਨੰਦਪੁਰ ਸਾਹਿਬ ਦੀ ਧਰਤੀ 'ਤੇ ਘੇਰੇ ਪਏ, ਪਰ ਮਾਤਾ ਗੁਜਰੀ ਜੀ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਆਪਣੇ ਕੋਲ ਹੀ ਰੱਖਦੇ। ਜਿੱਦਣ ਆਨੰਦਪੁਰ ਸਾਹਿਬ ਤਿਆਗਿਆ ਹੈ, ਛੱਡਿਆ ਹੈ, ਉਦਣ ਵੀ ਇਤਿਹਾਸ ਅੱਗੇ ਅਸੀਂ ਤੁਰਾਂਗੇ ਕੱਲ੍ਹ ਨੂੰ, ਮਾਤ ਗੁਜਰੀ ਜੀ ਨੇ ਆਪਣੇ ਘੋੜੇ ਉੱਤੇ ਹੀ ਦੋਨੋਂ ਪੋਤੇ ਬਿਠਾਏ ਨੇ, ਆਪਣੇ ਪੋਤਿਆਂ ਨੂੰ ਵੱਖ ਨਹੀਂ ਕੌਣ ਦਿੱਤਾ, ਛੋਟੇ ਦੋਨੋਂ ਪੋਤੇ ਨਾਲ ਨੇ। ਧੰਨ ਮਾਤਾ ਗੁਜਰੀ ਜੀ ਨੇ, ਪਾਰ ਕੀਤੀ ਹੈ ਸਰਸਾ। ਪੋਤਿਆਂ ਨੇ ਪੁੱਛਿਆ, ਪਰ ਗੰਗੂ ਆਪਣੇ ਘਰ ਵਿੱਚ ਲੈ ਆਇਆ। ਮੈਂ ਸੰਖੇਪ ਜਿਹਾ ਸੰਕੋਚਾਂ, ਦੇਖੋ ਉਸ ਮਾਂ ਨੇ ਪੁੱਤਰ ਵੀ ਕੋਈ ਨਹੀਂ ਦਿਸਦਾ, ਨੂੰਹਾਂ ਵੀ ਨਜ਼ਰ ਨਹੀਂ ਆਉਂਦੀਆਂ, ਸਿੱਖ ਵੀ ਪਿਆਰੇ ਨਹੀਂ ਦਿਸਦੇ, ਆਪਣੇ ਵੱਡੇ ਪੋਤੇ ਵੀ ਸਾਹਮਣੇ ਨਹੀਂ। ਪਰ ਉਸ ਕਕਰੀਲੀਆਂ ਰਾਤਾਂ ਵਿੱਚ ਮਾਂ ਆਪਣੇ ਪੋਤਿਆਂ ਨੂੰ ਸੀਨੇ ਨਾਲ ਲਾ ਕੇ ਜਿੰਨਾ ਜਿੰਨਾ ਪੜਾਵਾਂ 'ਤੇ ਲੰਘੀ, ਬਸ ਇਹੀ ਅਸੀਸਾਂ ਦਿੰਦੀ ਗਈ, ਪੋਤਾ ਮਾਤਾ ਕੀ ਅਸੀਸ। ਮੈਂ ਤੁਹਾਨੂੰ ਅਸੀਸ ਦੇ ਸਕਨੀ ਹਾਂ, ਜੇ ਇਤਿਹਾਸ ਦੇ ਪੰਨੇ ਦੇਖੀਏ ਤੇ ਮਾਤਾ ਜੀ ਦੀ ਆਰਬਲਾ 75 ਤੋਂ ਟੱਪਦੀ ਹੈ। ਆਰਬਲਾ ਮੈਂ ਟੱਪਦੀ ਸ਼ਬਦ ਵਰਤਿਆ ਉਮਰ, ਕਿਉਂਕਿ ਇਤਿਹਾਸਕਾਰਾਂ ਦੇ ਥੋੜ੍ਹੇ ਬਹੁਤੇ ਗਿਣਤੀ ਮਿਣਤੀ ਵਿੱਚ ਫਰਕ ਹੁੰਦਾ, ਦਾਵਾ ਨਹੀਂ, ਅਸਵੀਆਂ ਦੇ ਨੇੜੇ ਕਹਿ ਲਈਏ। ਇਸ ਅਵਸਥਾ ਵਿੱਚ ਮਾਤਾ ਜੀ ਪੋਤਿਆਂ ਨੂੰ ਅਸੀਸਾਂ ਪੈ ਦਿੰਦੇ ਨੇ। ਪਰ ਯਾਦ ਰੱਖੋ, ਅਸੀਸ ਸ਼ਬਦ ਅਸੀਂ ਚੁਣਿਆ ਹੈ, ਪਰ ਅਸੀਸ ਆਮ ਮਾਂ ਦੀ ਨਹੀਂ, ਇਹ ਅਸੀਸ ਉਸ ਸੀਨੇ ਵਿੱਚੋਂ ਹੈ ਜਿਹਨੇ ਪਤੀ ਦਾ ਸੀਸ ਦੇਖਿਆ ਪਰ ਅੰਦਰ ਨੂੰ ਡੁਲਾਨ ਨਹੀਂ ਦਿੱਤਾ, ਉਹਦੇ ਰੋਮ ਰੋਮ ਵਿੱਚ ਗੁਰੂ ਕੀ ਬਾਣੀ ਤੇ ਨਾਮ ਵਸਿਆ ਹੈ, ਉਹਦੇ ਮੁੱਖ ਵਿੱਚੋਂ ਨਿਕਲੀਆਂ ਅਸੀਸਾਂ ਨੇ ਉਹਨਾਂ ਛੋਟੇ ਛੋਟੇ ਬਾਲਾਂ ਨੂੰ ਵੀ ਮੇਰੂ ਪਹਾੜ ਦੀ ਤਰ੍ਹਾਂ ਅਡੋਲ ਕਰ ਦਿੱਤਾ ਹੈ। ਹਜ਼ੂਰ ਸੱਚੇ ਪਾਤਸ਼ਾਹ ਜਦ ਸ਼ਬਦ ਸੀ ਕਿ ਉਹ ਮਾਂ ਜਿਹਨੇ ਪਤੀ ਦਿੱਤਾ, ਪਤੀ ਸ਼ਹੀਦ, ਉਹਦੇ ਪੋਤੇ ਸ਼ਹੀਦ, ਇਹ ਵੀ ਬੇਨਤੀ ਕਰਦਿਆਂ ਸਿੱਖ ਇਤਿਹਾਸ ਵਿੱਚ ਉਹ ਪਹਿਲੀ ਮਾਂ ਹੈ ਜਿਹਨੇ ਕੈਦ ਕੱਟੀ ਅਤੇ ਸ਼ਹਾਦਤ ਦਾ ਜਾਮ ਪੀਤਾ ਹੈ। ਪਹਿਲੀ ਮਾਂ ਹੈ ਮਾਤਾ ਗੁਜਰੀ ਜੀ। ਇਸਤਰੀ ਸ਼ਬਦ ਨਹੀਂ ਮੈਂ ਵਰਤ ਰਿਹਾ। ਅੱਗੇ ਫਿਰ ਚੱਲਦੀਆਂ ਨੇ, ਕਾਫਲੇ ਚੱਲਦੇ ਨੇ, ਅਤੇ ਇੱਕ ਵਾਰੀ ਕਿਸੇ ਸਿੰਘ ਨੇ ਮੈਨੂੰ ਆਇਤੀ ਕਰਾਂ ਉਹ ਸ਼ਬਦ ਚੇਤੇ ਨੇ, ਉਹ ਸ਼ਹੀਦ ਹੋ ਚੁੱਕਾ। ਉਸ ਦੀ ਮਾਤਾ ਨੂੰ ਜਿੱਦਣ ਪੁਲਿਸ ਨੇ ਪਕੜ ਕੇ ਥਾਣੇ ਬਿਠਾਇਆ, ਮੁਹੱਲੇ ਵਾਲਿਆਂ ਨੇ ਬਹੁਤ ਕੁਝ ਕਿਹਾ, ਇੱਥੋਂ ਤੱਕ ਉਹਨੂੰ ਡੁਲਾਉਣ ਲਈ ਕਿਹਾ ਕਿ ਤੇਰੀ ਮਾਂ ਨੂੰ ਉਹ ਕੈਦ ਵਿੱਚ ਲੈ ਗਏ, ਥਾਣੇ ਬਿਠਾ ਦਿੱਤਾ। ਉਹਨੇ ਕਿਹਾ, ਚੇਤੇ ਰੱਖਿਓ, ਮੈਂ ਡੋਲਦਾ ਨਹੀਂ, ਮੇਰੀ ਮਾਂ ਤਾਂ ਅੱਜ ਕੈਦ ਵਿੱਚ ਗਈ, ਮੇਰੇ ਗੁਰੂ ਗੋਬਿੰਦ ਸਿੰਘ ਦੀ ਮਾਂ ਨੂੰ ਕਦੀ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ। ਕੈਦ ਉਹਦੇ ਉਹ ਵੀ ਹੋਈ। ਉਸ ਮਾਂ ਦੀ ਅਸੀਸ ਕਿ ਪੁੱਤਰ ਤੁਹਾਨੂੰ ਪਰਮਾਤਮਾ ਭੁੱਲੇ ਨਾ, ਨਿਮਖ ਜਿਤਨਾ ਸਮਾਂ ਸਾਈਂ ਵਿਸਰੇ ਨਾ, ਪੋਤਾ ਮਾਤਾ ਕੀ ਅਸੀਸ, ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਫਿਰ ਇਸ ਅਸੀਸ ਵਿੱਚ ਮਿੱਤਰ ਤੁਹਾਡੇ ਕੌਣ ਕੌਣ ਕੌਣ, ਕਿੰਨਾ ਦੇ ਨੇੜੇ ਤੁਸੀਂ ਬੈਠੋ, ਇਹ ਸਾਰੀ ਜੀਵਨ ਜੁਗਤ ਹੈ। ਅਤੇ ਮੇਰਾ ਖਿਆਲ ਹੈ ਇਹ ਬੱਚੇ ਨੂੰ ਪਹਿਲੀ ਮਾਂ ਸ਼ਬਦ ਚੇਤੇ ਕਰਾਦਾ, ਪੁੱਤਰ ਸਤਿਗੁਰ ਤੁਮਕੋ ਹੋਏ ਦਿਆਲਾ, ਤੇਰੇ 'ਤੇ ਸਤਿਗੁਰੂ ਦਿਆਲੂ ਰਹਿ, ਤੇਰੀ ਪਿਆਰ ਗਾਉਣ ਵਜਾਉਣ ਵਾਲਿਆਂ ਵੱਲ ਨਹੀਂ, ਤੇਰਾ ਪਿਆਰ ਬਾਹਰ ਮੁਖੀ ਨੱਚਣ ਵਾਲਿਆਂ ਨਾਲ ਨਹੀਂ, ਤੇਰਾ ਪਿਆਰ ਕੇਵਲ ਦੁਨੀਆਂ ਦੇ ਐਸ਼ੋ ਆਰਾਮ ਵਾਲਿਆਂ ਵੱਲ ਨਹੀਂ। ਹੇ ਪੁੱਤਰ ਤੈਨੂੰ ਅਸੀਸ ਦੇਨੀ ਆ, ਉਮਰ ਤੇਰੀ ਭਾਵੇਂ ਅਜੇ ਛੋਟੀ ਹੈ, ਜਿੱਥੇ ਰੱਬ ਦੇ ਪਿਆਰੇ ਸੰਤ ਜਾਣੇ ਉਹਨਾਂ ਦੀ ਸੇਵਾ ਕਰ, ਤੇਰੀ ਪ੍ਰੀਤ ਬੰਦਗੀ ਕਰਨ ਵਾਲਿਆਂ ਨਾਲ ਹੋ ਜਾਏ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ ਤੇ ਬਸਤਰ ਕਿਹੜੇ ਮਿਲਣ। ਕਹਿਣ ਲੱਗੇ, ਮਾਂ ਬੱਚਿਆਂ ਲਈ ਸੋਹਣੇ ਕੱਪੜੇ ਲੱਭਦੀ ਏ, ਉਹ ਕੱਪੜੇ ਛੋਟੇ ਹੁੰਦੇ ਨੇ, ਉਹ ਕੱਪੜੇ ਪਾਟਦੇ ਨੇ, ਪਰ ਪੁੱਤਰ ਮੇਰਾ ਗੁਰੂ ਤੈਨੂੰ ਪੱਤ ਦਾ ਕੱਪੜਾ ਦੇ ਦੇ, ਪੱਤ ਦੇ ਕੱਪੜੇ ਨਾਲ ਲੋਕ ਤੇ ਪਰਲੋਕ ਟੱਕਿਆ ਜਾਂਦਾ ਹੈ, ਕੱਪੜਾ ਪੱਤ ਦਾ ਮਿਲੇ, ਭੋਜਨ ਤੇਰਾ ਕੀਰਤਨ ਬਣ ਜਾਏ। ਦੇਖੋ ਆਹ ਜੇ ਜੀਵਨ, ਜਿਸ ਬੱਚੇ ਨੂੰ ਸਤਿਗੁਰੂ ਦਿਆਲੂ ਹੋ ਜਾਏ, ਸਤ ਸੰਗੀ ਹੋ ਜਾਏ, ਕੀਰਤਨ ਸੁਣਨਾ ਨੇਮ ਨਾਲ ਸ਼ੁਰੂ ਕਰਦਾ, ਤੇ ਗੁਰੂ ਨੇ ਪੱਤ ਪਾ ਦਾ ਕੱਪੜਾ ਪਾ ਕੇ ਲੋਕ ਪਰਲੋਕ ਉਹਨੂੰ ਕਿਉਂ ਨਹੀਂ ਟੱਕਣਾ। ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, कापड़ पत परमेश्वर राखी भोजन कीर्तन नीत। फिर बच्चे एक काम होर तेरे ते बख्शिश हो जाए, अमृत पीवो सदा चिर जीवो जीवो। तू अमृत पी अमृत शाक, अमृत पीवो सदा चिर जीवो, हर सिमरत आनंद अनंता। आ शब्द जरूर आनंद अनंता, आनंद अर्थ हो गया आनंद दा अंदर दा खेड़ा, अनंता दा अर्थ बहुत ज्यादा कि देख पुत्र जवानी आनी है, लोग थोड़े थोड़े आनंद की खातर करदार तो डिग जाते ने, तू इना सिमरन कर तेनू वह आनंद मिले जरा आनंद हो जिन्हें कभी खत्म ही नहीं होना। सतगुर तुमको होए दयाला, संत संग तेरी प्रीत, कापड़ पत परमेश्वर राखी भोजन कीर्तन नीत, अमृत पीवो सदा चिर जीवो, हर सिमरत आनंद अनंता। रंग तमाशा वेखो आ किरदार सारा, यदि व्याख्या जिनी मर्जी कर लो, रंग तमाशा की है कि आ वेख लो न्याणे कहिंदे आ ना अज मूवी देखनी तमाशे ने ना, अज फलाने ने आना उहनू देखण चले आ, ते ए भी बेनती करदे आ बिल्कुल झूठ कह, अजे तो उम्र छोटी है, इन्हां विचारियां नू की पता बाणी की हुंदी। असीं इह कहिंदे इन्हां नू की पता कि इतिहास दा जिन्हां दियां नीयां नू मत्था टेक के आया ये बाबे ने, साडे बच्चियां नू हो सकदा ना इन्हां दे चेते ना होण, पर यह वह बाबे ने जिहड़े भरी कचहरी विच वंगार के गए ने। सब तो सौखा बच्चे नू वर्ग लाना। महाराज कहिंदे ने रंग तमाशे ना तू वेखी, फिर ये तुक दे अर्थ करदे आ रंग तमाशा पूर्ण आसा कबै ना व्यापै चिंता। रंग तमाशा पूर्ण आसा, तेरे अंदर दी आस पूरी होवे, ए ही रंग तमाशा है। ते ओ आस की है, सब तो वड्डी आस एवे तेरे अंदर परमात्मा दे नाम दी प्यास लगी रहे, आ रंग तमाशा यही है। रंग तमाशा पूर्ण आसा कबै ना व्यापै चिंता, तेनू कदी चिंता ना व्यापे। ओ भाई सिखो हर चीज ए शब्द विच आ गई, मैं क्योंकि वक्त थोड़ा है उस हिसाब नाल चल रहा, तेनू चिंता ना व्यापे। देखो चिंता लोग कहिंदे ने चिखा खै, पर महाराज कहिंदे ने चिंता कन्वर्ट हो जाए तेरे अंदर परमात्मा दा चिंतन बन जाए, चिंतन बने कवै ना व्यापे चिंता। अगे भाई साहब ने जेड़े शब्द कहे, भवर तुम्हारा ए मन खोवो, हर चरना हो कौला, नानक दास उन संग लपटायो, जो बूंदें चातरक मौला। बस इको यही बेनती करके, ए क्या तेरा मन भवरा होवे, प्रभु दे चरण कमल होण, हर चरना हो कौला। कमल दे फुल, पर कमल दे फुल कुल ता डड्डू भी रहिंदा, मां कदी नहीं चाहेगी मेरा बच्चा डड्डू दी बिरती वाला बने। भवर के है मन डड्डू भी बनता है। मैं एक शब्द अज पढ़ रहा सा गुरु नानक साहब का, हजूर कहिंदे ने कदी देखो कमल दे फुल उत्ते भवरा बहिंदा है, शिखर ते बहिंदा है ना, वह सुगंधी जो रज के माणदा है तो फिर अगला काम की करदा, वह गूंज पाउण लग पैंदा है, पहला रजदा है, वह चूसदा होया मकरंद नू बोलदा नहीं, बिल्कुल खामोश चोपे, पर जदों रज जांदा है ते रजण तो बाद वह फुल उत्ते गूंजा पाउंदा, उत्थे घूमी जांदा है ते गूंज पाउंदा है। कहन लगे तू रज गया उदों तां तू बोलिया नहीं, हुण तू बोलण क्यों लग पियो। वह कहिंदा मैं उदों तां नहीं बोलिया क्योंकि उदों जदों प्यारे दा रस लैंदे हुई उदों बोलण जोगे नहीं रहिदा हुंदा, की बोलां वह रस सी। कहन लगे हुण क्यों बोलिया, खाली हो गया। कहन लगे खाली नहीं होया, हुण अंदर इन्ना भर गया, मैं इस फुल दे दुआले घूम के तां गूंजना कि पानी विच डड्डू बैठा, मैं कहना मेरी आवाज सुन, तू चढ़ च बैठा चिक्कड़ खाई जाना है, इहदे रस नूं माण, जे रस आ जाएगा ते तेनू भी चिक्कड़ खाण की आदत भुल जाएगी। ऐब तन चिक्कड़ो ए मन मींडको, कमल की सार ने मूल पाई, भवर तुम्हारा ए मन होवो। आ की ये चिक्कड़ नहीं, देखो मैं एक गल स्पष्ट कर दिया, मेरे वीर बैठे हो सकता मेरे बच्चे भी इस तरह ना मन देखो, पर मन ने एक फैसला किया, मना तू टंडोर ची है, चौकीदार दा काम बोली जाए, हो सकता तेरे बोल नू सुन के किसी दे बच्चे दा जीवन पलट जाए। ਹਜ਼ੂਰ ਨੇ ਕਿਹਾ ਐਬ ਤਨ ਚੀਕੜੋ, ਆ ਸਾਰੇ ਵਿਸ਼ੇ ਵਾਸ਼ਨਾਵਾਂ ਚਿੱਕੜ ਨੇ, ਇਹ ਮਨ ਮੀਂਡ ਕੋ, ਮਨ ਡੱਡੂ ਬਣਿਆ ਬੈਠਾ, ਕਮਲ ਕੀ ਸਾਰ ਨਹੀਂ ਮੂਲ ਪਾਈ, ਇੰਨਾ ਡੱਡੂ ਬਣ ਗਿਆ ਇਹਨੂੰ ਕਮਲ ਦਾ ਪਤਾ ਹੀ ਨਹੀਂ। ਮੇਰਾ ਗੁਰੂ ਸੁਗੰਧੀਆਂ ਦਿੰਦਾ, ਮੇਰਾ ਗੁਰੂ ਮਹਿਕਾਂ ਵੰਡਦਾ। ਭੌਰ ਉਸਤਾਦ ਨਿਤ ਭਾਖਿਆ ਬੋਲੈ, ਦੇਖੋ ਭੌਰ ਮੈਂ ਤਾਂ ਸ਼ਬਦ ਚੁਣਿਆ, ਆਪਾਂ ਕਹਾਂਗੇ ਸਵੇਰੇ ਬਾਬੇ ਲੱਗ ਪੈਂਦੇ ਨੇ ਸੁਖਮਣੀ ਸਾਹਿਬ, ਸਵੇਰੇ ਸੌਣ ਹੀ ਦਿੰਦੇ ਤਾਂ ਨਿਤਨਿਮ ਸ਼ੁਰੂ ਹੋ ਜਾਂਦਾ। ਕਈ ਤਾਂ ਕਹਿੰਦੇ ਭਾਈਆਂ ਨੂੰ ਹੋਰ ਕੰਮ ਹੀ ਕੋਈ ਨਹੀਂ, ਸੱਚ ਐਵੇਂ ਰੱਬਾ ਮਿਹਰ ਕਰੀ ਸਾਨੂੰ ਹੋਰ ਕੋਈ ਕੰਮ ਪਾਈ ਨਾ, ਕਿਉਂਕਿ ਇਦੂ ਵੱਡਾ ਕੰਮ ਹੀ ਦੁਨੀਆਂ 'ਚ ਕੋਈ ਨਹੀਂ। ਅਵਰ ਕਾਂ ਹੀ ਤੇਰਾ ਕਿਤਾ ਨਾਕਾਮ, ਮਿਲ ਸਾਧ ਸੰਗਤ ਭੱਜ ਕੇਵਲ ਨਾਮ, ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਜਿਹੜੇ ਆਪਾਂ ਕਰਨਿਆਂ ਨੂੰ ਬਾਬਾ ਜੀ ਨੇ ਕਿਹਾ ਆਹਰ ਸਭ ਕਰਦਾ ਫਿਰੈ ਆਹਰ ਇੱਕ ਨਾ ਹੋਏ, ਬੜੇ ਤੂੰ ਉੱਦਮ ਕੀਤੇ ਪਰ ਆਹ ਉੱਦਮ ਕੀਤੇ ਅੱਗੇ ਚੱਲਣ ਵਾਲਾ। ਜਿਤ ਆਹਰ ਜਗ ਉਤਰੈ, ਜਿਸ ਆਹਰ ਨੇ ਤੈਨੂੰ ਪਾਰ ਕਰਨਾ ਤੂੰ ਉਸ ਪਾਸੇ ਜੁੜਤਾ ਸਹੀ ਉੱਧਰ ਤੁਰ। ਮੈਂ ਇੱਕ ਬੇਨਤੀ ਕਰਾਂ, ਭਵਰ ਉਸਤਾਦ ਨਿਤ ਭਾਖਿਆ, ਭਾਖਿਆ ਦਾ ਅਰਥ ਬੋਲੀ, ਬੋਲੀ ਦਾ ਅਰਥ ਬਾਣੀ। ਗੁਰੂ ਰੋਜ਼ ਆਵਾਜ਼ਾਂ ਦੇ ਦੇ ਕੇ ਕਹਿੰਦਾ ਉਹ ਭਲਿਆ ਤੂੰ ਕਿਹੜੇ ਚਿੱਕੜ ਨੂੰ ਖਾਨਾ ਪਿਆ, ਉੱਠ। ਕਮਲ ਦਾ ਫੁੱਲ ਖਿੜਿਆ ਪਿਆ ਹੀ, ਇਹਦੇ ਵਿੱਚ ਸੁਗੰਧੀ ਮਾਨ ਲੈ, ਮਾਂ ਦੀ ਅਸੀਸ ਦੇਖੋ। ਕਹਿੰਦੀ ਮੈਂ ਚਾਹਾਂਗੀ ਪੁੱਤਰ ਤੂੰ ਡੱਡੂ ਬਣ ਕੇ ਦੁਨੀਆਂ ਦਾ ਚਿੱਕੜ ਨਾ ਖਾਈ, ਤੂੰ ਕਮਲ ਦਾ ਫੁੱਲ ਗੁਰੂ ਬਣਿਆ ਹੈ, ਤੂੰ ਭਵਰਾ ਬਣ ਕੇ ਗੁਰੂ ਦੇ ਨਾਮ ਦੀ ਸੁਗੰਧੀ ਮਾਣੀ। ਭਵਰ ਉਸਤਾਦ ਨਿਤ ਭਾਖਿਆ ਬੋਲੈ, ਕਿਉਂ ਬੂਝੈ ਜਾਂ ਨਹਿ ਬੁਝਾਈ, ਇੱਥੇ ਹੈ ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਨਾ ਹੋ ਹੋ ਕੌਲਾ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਜਿਹੜੀ ਮੈਂ ਤੈਨੂੰ ਗੱਲ ਕਹੀ ਨਾ, ਆਪਣੀ ਅਵਸਥਾ ਅੱਗੇ ਦੱਸ ਗਏ, ਦੇਖੋ ਇੱਥੋਂ ਤੱਕ ਅਸੀਸ ਜੇ ਬਸ। ਅੱਗੇ ਅਵਸਥਾ ਹੈ, ਨਾਨਕ ਦਾਸ ਉਨ ਸੰਗ ਲਪਟਾਇਓ ਜੋ ਬੂੰਦੈ ਚਾਤਰਿਕ ਮੌਲਾ, ਜਿਵੇਂ ਚਾਤਰਿਕ ਸਵਾਂਤੀ ਬੂੰਦ ਨਾਲ ਜੁੜਿਆ ਹੈ। ਪਿਆਰਿਓ ਧੰਨ ਧੰਨ ਮਾਤਾ ਗੁਜਰੀ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਬਹੁਤ ਕੁਝ ਹੰਢਾਇਆ। ਬਸ ਮੈਂ ਇੱਕੋ ਬੇਨਤੀ ਅਖੀਰ 'ਤੇ ਕਰਾਂਗਾ, ਅੱਗੇ ਪ੍ਰਕਰਨ ਆਪਾਂ ਕੱਲ੍ਹ ਨੂੰ ਸ਼ਹਾਦਤਾਂ ਦਾ ਜ਼ਰੂਰ ਜ਼ਿਕਰ ਕਰਾਂਗੇ। ਮੈਂ ਹਰ ਥਾਂ 'ਤੇ ਕਹਿੰਦਾ ਭਗਤੀ ਬੰਦਗੀ ਨਾਮ ਸਿੱਖੀ ਦੀ ਬੁਨਿਆਦ ਹੈ ਅਤੇ ਸ਼ਹਾਦਤ ਸਿੱਖੀ ਦਾ ਕਲਸ਼ ਹੈ। ਇਹਦਾ ਨਿਸ਼ਾਨ ਸਾਹਿਬ ਸ਼ਹਾਦਤ ਹੈ, ਇਹਦੇ ਗੁੰਬਦ ਸ਼ਹਾਦਤ ਨੇ, ਇਹਦੀਆਂ ਨੀਹਾਂ ਬੰਦਗੀ ਨੇ। ਸੱਚ ਏਵੇ ਮਾਂ ਗੁਜਰੀ ਤਾਤ ਮਾਤਮੁਰ ਅਲਖਾ ਰਾਧਾ, ਪਿਤਾ ਜੀ ਨੇ ਭੋਰੇ ਵਿੱਚ ਬੈਠ ਕੇ ਭਗਤੀ ਕੀਤੀ। ਧੰਨ ਗੁਰੂ ਤੇਗ ਬਹਾਦਰ ਸਿੰਘ ਸਾਹਿਬ ਜੀ ਨੇ, ਮੈਂ ਪਿਤਾ ਜੀ ਸ਼ਬਦ ਵਰਤਿਆ ਹੈ, ਗੁਰੂ ਗੋਬਿੰਦ ਸਿੰਘ ਜੀ ਦੇ ਪਿਤਾ ਜੀ, ਉਹਨਾਂ ਨੇ ਭਗਤੀ ਭੋਰੇ 'ਚ ਬੈਠ ਕੇ ਕੀਤੀ ਅਤੇ ਚਾਂਦਨੀ ਚੌਂਕ ਵਿੱਚ ਲੋਕਾਂ ਦੇ ਇਕੱਠ ਵਿੱਚ ਲੁਕ ਕੇ ਨਹੀਂ, ਸ਼ਰੇ ਆਮ ਚੁਰਸਤੇ ਵਿੱਚ ਸੀਨੇ 'ਤੇ ਹੱਥ ਟੋਕ ਕੇ ਕਿਹਾ ਆ ਸਿਰ ਕੱਟ ਲਈ ਪਰ ਅੰਦਰ ਦਾ ਸਿਰ ਨਹੀਂ ਮੈਂ ਜਾਣ ਦੇਣਾ, ਸਿਰ ਕੱਟ ਲਈ ਪਰ ਮੈਂ ਸੀ ਨਹੀਂ ਨਿਕਲਣ ਦੇਣੀ। ਜਿਹਨੇ ਭੋਰੇ 'ਚ ਬੰਦਗੀ ਕੀਤੀ ਉਹ ਚਾਂਦਨੀ ਚੌਂਕ ਵਿੱਚ ਸੀਸ ਦੀਆ ਪਰ ਸਿਰ ਨਾ ਦੀਆ, ਅਤੇ ਜਿਹਨੇ ਭੋਰੇ ਵਿੱਚ ਬੈਠੇ ਹੋਏ ਦੀ ਸੇਵਾ ਕੀਤੀ ਉਹਨੇ ਠੰਡੇ ਬੁਰਜ 'ਤੇ ਠੰਡੀਆਂ ਹਵਾਵਾਂ ਜਰ ਲਈਆਂ ਪਰ ਆਪ 'ਤੇ ਆਪਣੇ ਪੋਤਿਆਂ ਨੂੰ ਹਕੂਮਤ ਸਾਹਮਣੇ ਝੁਕਣ ਨਹੀਂ ਦਿੱਤਾ। ਇਹ ਬੰਦਗੀ ਸੀ, ਇਹ ਸਿਮਰਨ ਸੀ। ਪਿਆਰਿਓ ਅੱਜ ਦੇ ਇਸ ਦੀਵਾਨ ਵਿੱਚੋਂ ਇੱਕ ਗੱਲ ਲੈ ਕੇ ਜਾਣੀ ਹੈ ਕਿ ਬੀਬੀਓ ਭੈਣੋ ਮਤਾਵੋ, ਆਪਣਾ ਗੋਡਾ ਅਤੇ ਆਪਣੀ ਗੋਦੀ ਸਾਂਭ ਲਓ। ਗੋਦੀ 'ਚ ਬਿਠਾਏ ਨੂੰ ਸੀਨੇ 'ਚ ਦੁੱਧ ਪਿਆਉਂਦਿਆਂ, ਹੁਣ ਤਾਂ ਸਾਇੰਸ ਵੀ ਮੰਨਣ ਲੱਗ ਪਈ ਏ, ਮਾਂ ਗੁੱਸੇ 'ਚ ਦੁੱਧ ਪਿਆਏ ਅਤੇ ਪੁੱਤਰ ਨੂੰ ਦੁੱਧ ਨਹੀਂ ਪਚਦਾ, ਮਾਂ ਨੂੰ ਬਿਮਾਰੀ ਲੱਗੀ ਹੋਵੇ ਅਤੇ ਪੁੱਤਰ ਨੂੰ ਬਿਮਾਰੀ ਲੱਗ ਜਾਂਦੀ ਦੁੱਧ ਪੀਤਿਆਂ। ਜੇ ਮਾਂ ਤੇਰੇ ਦੁੱਧ ਅੰਦਰ ਸੁਖਮਣੀ ਹੋਵੇਗਾ ਤਾਂ ਪੁੱਤਰ ਉੱਤੇ ਅਸਰ ਕਿਉਂ ਨਹੀਂ ਹੋਵੇਗਾ? ਜੇ ਤੂੰ ਦੁੱਧ ਪਿਆਉਂਦਿਆਂ ਬਾਣੀ ਪੜ੍ਹੇਗੀ ਕਿਉਂ ਨਹੀਂ ਉਹਦੇ ਉੱਤੇ ਅਸਰ ਹੋਵੇਗਾ? ਮਾਤ ਗੁਜਰੀ ਜੀ ਨੇ ਬਾਬਾ ਫਤਿਹ ਸਿੰਘ ਜੀ ਨੂੰ ਦੁੱਧ ਪਿਆਉਂਦਿਆਂ ਵੀ ਗੁਰੂ ਚੇਤੇ ਕਰਾਇਆ। ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਨੂੰ, ਉਹਨਾਂ ਨੇ ਆਪਣੇ ਸੀਨੇ ਨਾਲ ਲਾਇਆ। ਅਤੇ ਮੈਂ ਕਈ ਵਾਰੀ ਸੋਚਣਾ, ਮਾਂ ਇੱਕ ਮਾਂ ਅਸੀਸ ਦੇ ਕੇ ਚਲੀ ਜਾਂਦੀ ਹੈ, ਪੁੱਤਰ ਤੂੰ ਸੁਖ ਮਾਣ, ਤੂੰ ਇਹੋ ਜਿਹੀ ਅਸੀਸ ਦਿੱਤੀ ਘੋੜਿਆਂ ਤੇ ਵੀ ਨਾਲ ਰੱਖਿਆ, ਗੰਗੂ ਦੇ ਘਰ ਵਿੱਚ ਵੀ ਇੱਕ ਮੰਜੇ ਤੇ ਸੁੱਤੇ, ਬੁਰਜ ਵਿੱਚ ਵੀ ਇੱਕ ਥਾਂ ਤੇ ਬੈਠੇ। ਤੇ ਜਦੋਂ ਸੰਸਕਾਰ ਕਰਨ ਲੱਗੇ ਉਦੋਂ ਮਾਂ ਨੇ ਫਿਰ ਸੀਨੇ ਨਾਲ ਘੁੱਟ ਕੇ ਲਾ ਲਿਆ। ਉਸ ਮਾਤਾ ਜੀ ਦੇ ਚਰਨਾਂ 'ਚ ਅੱਜ ਨਮਸਕਾਰ ਹੈ। ਕੱਲ੍ਹ ਨੂੰ ਅਗਲਾ ਦੀਵਾਨ, ਕਿਉਂਕਿ ਭਾਈ ਸਾਹਿਬ ਕਹਿੰਦੇ ਹੁੰਦੇ ਆ ਵੀ ਛੇਤੀ ਸਮਾਪਤੀ, ਇੱਥੋਂ ਦਾ ਸੰਗਤ ਦਾ ਰੂਟੀਨ ਹੈ, ਪਰ ਅਸੀਂ ਸਾਲ ਬਾਅਦ ਹੀ ਆਉਣਾ ਹੁੰਦਾ। ਸਾਡੀ ਬੇਨਤੀ ਨੂੰ ਪ੍ਰਵਾਨ ਕਰ ਲਿਆ ਜੇ। ਕੱਲ੍ਹ ਨੂੰ ਦੀਵਾਨ ਆਪਾਂ ਯਤਨ ਕਰਨਾ 7:30 ਵਜੇ, 7 ਕੁ ਵਜੇ ਹਜ਼ੂਰੀ ਰਾਗੀ ਸਾਹਿਬ ਸ਼ੁਰੂ ਕਰਨਗੇ ਕੀਰਤਨ। ਉਹਨਾਂ ਤੋਂ ਬਾਅਦ ਭਾਈ ਸਾਹਿਬ ਭਾਈ ਰਵਿੰਦਰ ਸਿੰਘ ਜੀ ਦਰਬਾਰ ਸਾਹਿਬ ਵਾਲੇ ਗੁਰਮੁਖ ਪਿਆਰੇ, ਉਹਨਾਂ ਤੋਂ ਬਾਅਦ ਭਾਈ ਲਖਵਿੰਦਰ ਸਿੰਘ ਜੀ ਉਹ ਕੀਰਤਨ ਕਰਨਗੇ। ਭਾਈ ਹਰਪਾਲ ਸਿੰਘ ਜੀ ਨੂੰ ਵੀ ਬੇਨਤੀ ਹਾਜ਼ਰੀ ਭਰਨ। ਉਸ ਤੋਂ ਬਾਅਦ ਅਤਿ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ, ਉਸ ਤੋਂ ਬਾਅਦ ਦਾਸ ਆਪ ਜੀ ਦੇ ਚਰਨ ਪਰਸੇਗਾ। ਤੁਹਾਡੇ ਚਰਨਾਂ 'ਚ ਇੱਕੋ ਬੇਨਤੀ ਹੈ ਕਿ ਕੱਲ੍ਹ ਫਿਰ ਆਇਓ। ਜਿਵੇਂ ਭਾਈ ਸਾਹਿਬ ਨੇ ਦੱਸਿਆ ਕਿ ਅਸੀਂ ਜ਼ਿਆਦਾ, ਮੇਰਾ ਖਿਆਲ ਕਿਸੇ ਨੂੰ ਫੋਨ ਵੀ ਨਹੀਂ ਕੀਤਾ, ਇੱਕੋ ਮਨ 'ਚ ਵੀ ਬਣਾ ਇੰਨੇ ਸੱਦੇ ਪੱਤਰ ਆਪਾਂ ਦਿੰਦੇ ਹਾਂ, ਚਲੋ ਟੀ ਵੀ 'ਚ ਇੱਕ ਜਾਣਕਾਰੀ ਹੈ, ਬਸ ਆਪਣਾ ਕੰਮ ਹੈ ਦੱਸ ਦੇਣਾ। ਅਤੇ ਜਿਹਦੇ ਜਿਹਦੇ ਅੰਦਰ ਗੁਰੂ ਪੁੱਤਰਾਂ ਲਈ ਪਿਆਰ ਹੈ ਉਹ ਆਪਣੇ ਆਪ ਇਹਨਾਂ ਦਿਨਾਂ ਵਿੱਚ ਮੱਥੇ ਟੇਕੀ ਜਾਣਗੇ। ਇਹ ਅਰਦਾਸ ਕਰਿਓ ਸੱਚੇ ਪਾਤਸ਼ਾਹ ਇਹਨਾਂ ਵੀਰਾਂ ਨੂੰ ਹੋਰ ਚੜ੍ਹਦੀ ਕਲਾ ਬਖਸ਼ੇ। ਭਾਈ ਅਮਰਜੀਤ ਸਿੰਘ ਜੀ ਚਾਵਲਾ, ਭਾਈ ਪਰਮਜੀਤ ਸਿੰਘ ਜੀ ਖਾਲਸਾ, ਵੀਰ ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਬਸ ਇੱਕੋ ਹੀ ਹੈ, ਤੁਸੀਂ ਹਰ ਸਾਲ ਸਾਡੇ ਸਿਰ 'ਤੇ ਹੱਥ ਰੱਖਿਓ ਅਤੇ ਇੱਕ ਕੰਮ ਕਰਿਓ। ਇਸ ਵਾਰੀ ਤਾਂ ਚਲੋ ਦੀਵਾਨ ਨੇ, ਮੈਂ ਭਾਈ ਸਾਹਿਬ ਨੂੰ ਕਹਿ ਰਿਹਾ ਸਾਂ ਵੀ ਅਗਲੀ ਵਾਰੀ ਨਾਲ ਅੰਮ੍ਰਿਤ ਸੰਚਾਰ ਵੀ ਹੋਵੇ, ਹੈ ਕਿ ਨਹੀਂ? ਅਤੇ ਪ੍ਰਬੰਧ ਹੁਣ ਇਹਨਾਂ ਦੀ ਅਗਾਂਹ ਜ਼ਿੰਮੇਵਾਰੀ ਹੈ ਐਤਕੀ, ਅਤੇ ਚਲੋ ਕੋਈ ਨਹੀਂ, ਅਗਲੀ ਵਾਰੀ ਡੇਟਾਂ ਕਹਿਤੀਆਂ ਨੇ, ਆਪੇ ਪ੍ਰਬੰਧ ਕਰਨਗੇ ਦੋਵੇਂ ਵੀਰ ਨਾਲ। ਭਾਈ ਹਰਪਾਲ ਸਿੰਘ ਜੀ ਦਾ ਬਹੁਤ ਧੰਨਵਾਦ, ਇੱਥੋਂ ਦੇ ਪ੍ਰਬੰਧਕ ਵੀਰਾਂ ਦਾ, ਭੱਟੀ ਸਾਹਿਬ ਬੈਠੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।